अंदर से श्री गुरु ग्रंथ साहब जी भी, निकी जी मिठी जी गोदी का नगद मानते हुए गुरु रूप प्यारी सत्संग जी आओ गुरु चरणा च लवाई की हाजरियां हाजरियां लवादिया गज के बोलना जी। वाहिगुरु जी का खालसा, वाहिगुरु जी की फतेह। गुरु प्यारियो, आज संग्राम का दिहाड़ा है। जी आप अपनी भाषा च बोलते हैं तो आप कहने फगन का महीना चढ़िया, पर धन गुरु अर्जन देव महाराज जी उसको फगन नहीं कहते, उसको फलगुण कहते। देखो आज संग्राम का महीना है, हर थां ते बारह माह पढ़िया जा रहा है और बारह माह जिंदगी अंदर आप जी ने भी पढ़िया होगा। हर सज्जन बारह माह पढ़ता है, पर विचार करना बारह माह के जरिए, बारह माह का मतलब बारह महीने, पर गुरु साहब ने इतने चौदह शब्द उच्चारण किए। महीने बारह है, शब्द चौदह उच्चारण। बारह महीनों की मानता जड़ी है, उत्तम मानता बारह महीनों की, बारह राशियां दी। धन गुरु अर्जन देव महाराज जी जिदा ही बारह माह शुरू कर दिया, बारह माह शुरू कर दिया ही सानू बड़ी प्यारी सेहत दें दिया कि इन्हां बारह महीनों के जरिए तेरी सुरत कित्थे आ और तू इस सुरत नूं लजाणा कित्थे। आप जी विचार करियो, सब तो पहला धन गुरु अर्जन देव महाराज जी सानू समझाउण लगे, कहिंदे तेन दुधे ते बारी, तेन दुधे ते बारी किते न आवे काम। सानू बड़ी प्यारी उदाहरण दित्ती, कहिंदे तू बारह माह पढ़न लगा है बारह महीने, पर पहला मेरी गल सुन ला। तेन कहिंदे ने गां नूं, कहिंदे जिहड़ी गां दुध देण दे योग नहीं हुंदी, बारी दा पांदा योग नहीं है, वो फलाना बंदा तेरी मत करन दे बाहर है। कहिंदे तेन दुधे ते बारी कितन आवे काम, कहिंदे जिहड़ी गां दुध देण दे योग नहीं हुंदी ना, वो गां किसे काम दी नहीं हुंदी। बड़ी प्यारी उदाहरण दित्ती, आप पढ़ लिया, आप लाती एक तेन दुधे ते बारी कितने आवे काम, काम निबड़ गया। गुरु जी कहने भाई सज्जना, जिहड़ी गां दुध नहीं देंदी वह किसे काम दी नहीं हुंदी। कहते अच्छा जी, कहते जिहदी बित्ती जिदे अंदर उस परमात्मा का प्रकाश प्रगट ना हो जिंदगी भी किसी काम की नहीं होंगी। तो उदाहरण दिखाई ने उदाहरण, कहते तेन दुधे ते बारी कितना आवे काम, जल बिन साख कुमलावती उपजे नहीं दाम। कहते जल बिन साख कुमलावती, कहते जिस फसल नूं पानी ना लगे, जिस फसल नूं पानी ना लगे वो सड़ जाती है, कुमला जाती है, खराब हो जाती है। उपजे नाहीं दाम, दाम दा भाव मुल कीमत, कहिंदे कोई कीमत पैदा नहीं करदी, उपजे पैदा करना, कहिंदे उहदा कोई मुल नहीं पैंदा। मन बड़ा खुश है भी गल बड़ी वधिया है, वाकई आ जिहड़ी फसल नूं पानी ना लगे वह फसल सड़ जाती है तो उत्थों कोई कमाई मिलनी। भाई इन्नी गल पढ़ के तो काम नहीं बढ़ गया। वो गुरु जी कहिंदे, कहिंदे जिस फसल तो हैगी है, देखो जल बिन साख कमलावती, फसल लगी है पर पानी नहीं दिता। कहिंदे तेरे अंदर परमात्मा है और उन्हूं प्रगट करने लई तू नाम दा पानी नहीं दिता। देखो पैली च फसल है पर पानी नहीं लगा, कहिंदे तेरे अंदर परमात्मा है ਪਰ ਤੂੰ ਉਹਨੂੰ ਪ੍ਰਗਟ ਕਰਨ ਲਈ ਨਾਮ ਦਾ ਪਾਣੀ ਨਹੀਂ ਦਿੱਤਾ। ਆਂਦੇ ਸੁਣੀ ਜਿਸ ਤਰ੍ਹਾਂ ਉਹ ਜਿਹੜੀ ਫਸਲ ਜਿਹਨੂੰ ਪਾਣੀ ਨਹੀਂ ਲੱਗਾ ਉਹਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਦਿੰਦੀ ਉਹ। ਕਹਿੰਦੇ ਹਾਂਜੀ, ਕਹਿੰਦੇ ਜਿਹਨਾਂ ਦੇ ਅੰਦਰ ਨਾਮ ਦਾ ਪਾਣੀ ਨਹੀਂ ਉਹਨਾਂ ਅੰਦਰੋਂ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਤੇ ਜਿਹਨਾਂ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਉਹਨਾਂ ਦੇ ਜੀਵਨ ਦਾ ਵੀ ਕੋਈ ਮੁੱਲ ਨਹੀਂ ਹੁੰਦਾ, ਉਹਨਾਂ ਦੇ ਵੀ ਜੀਵਨ ਦਾ ਕੋਈ ਮੁੱਲ ਨਹੀਂ ਹੁੰਦਾ। ਬੜੇ ਪਿਆਰ ਨਾਲ ਪੜਿਆ ਕਰੋ, ਠੀਕ ਹੈ ਬਈ। ਫਿਰ ਅੱਗੇ ਜਾ ਕੇ ਪਾਤਸ਼ਾਹ ਕਹਿਣ ਲੱਗੇ, ਕਹਿਣ ਲੱਗੇ ਹਰ ਨਾਂ ਨਾ ਮਿਲੀਏ ਸੱਜਣੇ, ਕੱਤ ਪਾਈਏ ਦਿਸਣਾ, ਹਰ ਨਾਂ ਨਾ ਮਿਲੀਏ ਸੱਜਣੇ। ਕਹਿੰਦੇ ਜਿੰਨਾ ਚਿਰ ਉਸ ਪਰਮਾਤਮਾ ਨਾਲ ਮਿਲਾਪ ਨਾ ਹੋ ਜਾਵੇ, ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਕੱਤ ਪਾਈਏ ਵਿਸਰਾਮ। ਹੁਣ ਵਿਸਰਾਮ ਸੁੱਖ ਨੂੰ ਵੀ ਕਹਿੰਦੇ ਨੇ ਜੀ, ਤੇ ਵਿਸਰਾਮ ਕਿਹਨੂੰ ਕਹਿੰਦੇ ਨੇ ਜੀ, ਕਿਤੇ ਟਿਕ ਕੇ ਬਹਿਣਾ, ਠੀਕ ਹੈ ਜੀ। ਤੁਸੀਂ ਦੇਖਿਓ ਕੋਈ ਬੰਦਾ ਆਰਾਮ ਨਾਲ ਬੈਠਾ ਹੈ, ਭਾਜੀ ਕਿੱਥੇ ਹੋ, ਮੈਂ ਵਿਸਰਾਮ ਕਰ ਰਿਹਾ, ਤੇ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਜਿੰਨਾ ਚਿਰ ਉਹ ਪਰਮਾਤਮਾ ਨਾਲ ਮਿਲਾਪ ਨਾ ਹੋ ਜਾਵੇ, ਕਹਿੰਦੇ ਉਨਾ ਚਿਰ ਇਹ ਜਿਹੜੀ ਸੁਰਤੀ ਹੈ ਜਿਹੜਾ ਮਨ ਆ, ਕਹਿੰਦੇ ਸੁੱਖ ਪ੍ਰਾਪਤ ਨਹੀਂ ਕਰ ਸਕਦਾ, ਆਨੰਦ ਪ੍ਰਾਪਤ ਨਹੀਂ ਕਰ ਸਕਦਾ, ਉਹਨਾਂ ਚਿਰ ਇਹ ਇੱਕ ਥਾਂ ਤੇ ਟਿਕ ਕੇ ਬਹਿ ਨਹੀਂ ਸਕਦਾ। ਵਾਹ। ਫਿਰ ਪਾਤਸ਼ਾਹ ਕੀ ਕਹਿਣ ਲੱਗੇ, ਕਹਿੰਦੇ ਜਿੱਤ ਘਰ ਹਰ ਕੰਤ ਨਾ ਪ੍ਰਗਟੇ, ਪੱਠ ਨਗਰ ਸੇਗ ਰਾਮ। ਹੁਣ ਇਹ ਗੱਲ ਫੜਿਓ ਧਿਆਨ ਨਾਲ, ਇਹ ਪੰਕਤੀ ਬੜੀ ਪਿਆਰ ਵਾਲੀ ਜੀ। ਇੱਥੇ ਲਿਖਿਆ ਜਿੱਤ ਘਰ ਹਰ ਕੰਤ ਨਾ ਪ੍ਰਗਟੇ, ਕਹਿੰਦੇ ਜਿਸ ਮਨ ਰੂਪੀ ਘਰ ਦੇ ਅੰਦਰ ਪਰਮਾਤਮਾ ਪ੍ਰਗਟ ਨਾ ਹੋ ਜਾਵੇ। ਤੇ ਉੱਥੇ ਕੀ ਪੰਕਤੀ ਹੈ, ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿਆ ਹੈ। ਹੁਣ ਪ੍ਰਗਟ ਅੱਖਰ ਧਿਆਨ ਨਾਲ ਫੜਨਾ ਆਪਾਂ, ਪ੍ਰਗਟ ਕਿਹਨੂੰ ਕਹਿੰਦੇ, ਧਿਆਨ ਨਾਲ ਸੁਣਿਓ। ਕੋਈ ਚੀਜ਼ ਕਿਤੋਂ ਆਵੇ ਉਹ ਪ੍ਰਗਟ ਨਹੀਂ ਹੁੰਦੀ, ਕੋਈ ਚੀਜ਼ ਕਿਤੋਂ ਆਵੇ ਉਹ ਪ੍ਰਗਟ ਨਹੀਂ ਹੁੰਦੀ। ਕੋਈ ਬੱਚਾ ਜਨਮ ਲੈਂਦਾ ਤੇ ਆਪਾਂ ਕਹਿੰਦੇ ਜੰਮਿਆ, ਪ੍ਰਗਟ ਨਹੀਂ ਹੋਇਆ, ਉਹ ਜਨਮਿਆ, ਉਹਨੂੰ ਇੱਕ ਨਵਾਂ ਜੀਵਨ ਮਿਲਿਆ ਹੈ। ਤੁਹਾਡੇ ਘਰ ਪੁੱਤਰ ਪੈਦਾ ਹੋਇਆ ਜੀ, ਧੀ ਪੈਦਾ ਹੋਈ ਹੈ ਜੀ, ਇਹਦਾ ਮਤਲਬ ਕੀ ਹੈ ਕਿ ਨਵਾਂ ਜੀਵਨ ਮਿਲਿਆ ਕਿਸੇ ਆਤਮਾ ਨੂੰ, ਕਿਸੇ ਆਤਮਾ ਨੂੰ ਨਵਾਂ ਜੀਵਨ ਮਿਲਿਆ। ਮੁੰਡਾ ਜੰਮਿਆ ਜੀ, ਧੀ ਜੰਮੀ ਆ ਜੀ, ਕੁੱਤਾ ਜੰਮਿਆ, ਕੁੱਤੀ ਆ ਜੀ, ਜੇ ਕੁਛ ਵੀ ਹੈ, ਨਵਾਂ ਜੀਵਨ ਮਿਲਿਆ ਇੱਕ। ਪਰ ਪ੍ਰਗਟ ਕਿਹਨੂੰ ਕਹਿੰਦੇ ਨੇ ਕਿ ਉਹਦਾ ਜੀਵਨ ਪਹਿਲਾਂ ਵੀ ਉਹ ਹੀ ਸੀ, ਪਰ ਤੁਹਾਨੂੰ ਨਹੀਂ ਸੀ ਪਤਾ, ਪਰ ਜਿੱਦਣ ਤੁਹਾਨੂੰ ਪਤਾ ਲੱਗਾ ਉਹੀ ਜੀਵਨ ਦਾ ਪਹਿਲਾਂ ਸੀ, ਤੇ ਉਹੀ ਤੁਹਾਨੂੰ ਪਤਾ ਲੱਗ ਗਿਆ, ਉਹਨੂੰ ਪ੍ਰਗਟ ਹੋ ਗਿਆ ਜੀ। ਭਾਈ ਗੁਰਦਾਸ ਜੀ ਨੇ ਕਿਹਾ ਜੀ, ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਕਹਿੰਦੇ ਗੁਰੂ ਨਾਨਕ ਦਾ ਜੀਵਨ ਪਹਿਲਾਂ ਵੀ ਹੋਈ ਸੀ, ਪਹਿਲਾਂ ਵੀ ਜੀਵਨ ਨਿਰੰਕਾਰ ਦਾ ਹੀ ਸੀ, ਤੇ ਹੁਣ ਇਸ ਸੀਤ ਵਿੱਚ ਆ ਕੇ ਵੀ ਜੀਵਨ ਉਹਦਾ ਨਿਰੰਕਾਰ ਦਾ ਹੀ ਹੈ, ਉਹਦੇ 'ਚ ਜੀਵਨ 'ਚ ਤਬਦੀਲੀ ਨਹੀਂ ਹੈ, ਉਹ ਪ੍ਰਗਟ ਹੈ, ਉਹ ਪਹਿਲਾਂ ਹੀ ਸੀਗਾ ਇੱਥੇ ਹੀ, ਪਰ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਸੀ, ਜਿੱਦਣ ਦਿਖਾਈ ਦੇਣ ਲੱਗ ਪਿਆ ਉਦੋਂ ਪ੍ਰਗਟ ਕਰੀਦਾ ਜੀ। ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਸੀ, ਜਿੱਦਣ ਦਿਸ ਪਿਆ ਉਦੋਂ ਪ੍ਰਗਟ ਕਹਿੰਦੇ ਜੀ। ਤੁਹਾਡੀ ਮੁੰਦਰੀ ਗਵਾਚ ਗਈ ਜੀ, ਆਪ ਜੀ ਦੀ ਮੁੰਦਰੀ ਗਵਾਚ ਗਈ ਜੀ, ਮੁੰਦਰੀ ਡਿੱਗ ਵੀ ਬੈਠਦੇ ਥੱਲੇ, ਹੱਥ ਨਹੀਂ ਹੈ, ਟੋਰਚਾਂ ਟੂਰਚਾਂ ਮਾਰੀਆਂ ਨਹੀਂ ਲੱਭੀ, ਉਹ ਪਾਵੇ ਦੇ ਸਾਈਡ ਤੇ ਪਈ ਸੀ, ਦਿਸੀ ਨਹੀਂ। ਬੜੀਆਂ ਟਾਰਚਾਂ ਮਾਰੀਆਂ, ਬੜੀਆਂ ਡਾਂਗਾਂ ਮਾਰੀਆਂ, ਝਾੜੂ ਮਾਰੇ, ਸਾਰਾ ਟੱਬਰ ਥੱਲੇ ਬੈੱਡ ਦੇ ਵਿੱਚ ਨਿਗਾਹ ਮਾਰਦਾ ਪਿਆ, ਮੁੰਦਰੀ ਨਹੀਂ ਲੱਭੀ। ਹਾਰ ਕੇ ਹੰਬ ਗਏ, ਥੱਕ ਕੇ ਬਹਿ ਗਏ। ਇੱਕ ਦਿਨ, ਦੋ ਦਿਨ, ਦਸ ਦਿਨ, ਵੀਹ ਦਿਨ, ਮਹੀਨਾ ਲੰਘਿਆ। ਬੀਬੀ ਬੜੀ ਉਦਾਸ, ਕਹਿੰਦੀ ਜੀ ਗੱਲ ਸੁਣੋ, ਤੁਸੀਂ ਮੈਨੂੰ ਗੁੱਸੇ ਨਾਲ, ਸੱਚੀ ਮੁੱਚੀ ਡਿੱਗੀ ਇੱਥੇ ਹੀ, ਇੰਨਾ ਪਤਾ ਆ ਵੀ ਡਿੱਗੀ ਇੱਥੇ ਹੀ। ਉਹ ਕਹਿੰਦਾ ਜੀ ਇੱਥੇ ਡਿੱਗੀ ਉਹਦੀ ਲੱਭਦੀ ਨਾ, ਸਾਰੇ ਟੱਬਰ ਨੇ ਫੋੜ ਮਾਰੀ, ਲੱਭਦੀ ਨਾ। ਉਹ ਵਿਚਾਰੀ ਕਹਿੰਦੀ ਹੈ ਵੀ ਦੇਖੋ ਮੈਂ ਪਾਗਲ ਨਹੀਂ, ਸਿਆਣੀ ਬਿਆਣੀ ਹੈ ਮੈਂ। ਮੈਂ ਕਹਿੰਦੀ ਇੱਥੇ ਡਿੱਗੀ ਆ, ਮੈਂ ਐਂ ਹੱਥ ਕੀਤਾ ਤੇ ਡਿੱਗ ਪਈ, ਇੱਥੇ ਡਿੱਗੀ, ਐਨੂੰ ਗਈ ਆ। ਮੈਂ ਕਹਿੰਦੀ ਵੀ ਮੈਂ ਪਾਗਲ ਤੇ ਪਾਗਲ ਹੀ ਆ, ਫਿਰ ਲੱਭਦੀ ਕਹਿੰਦਾ। ਝਾੜੂ ਮਾਰਿਆ ਇਹਨੇ ਬੰਦੇ, ਟਾਰਚਾਂ ਮਾਰੀਆਂ, ਡਾਂਗਾਂ ਥੱਲੇ ਮਾਰੀਆਂ, ਨਹੀਂ ਲੱਭੀ। ਇੱਕ ਦਿਨ ਕਹਿੰਦੇ ਵੀ ਚਲੋ ਛੱਡੋ, ਨਹੀਂ ਲੱਭਦੀ ਤੇ ਨਾ ਸੀ। ਕਹਿਣ ਲੱਗੇ ਪੇਂਟ ਕਰਾਈਏ ਘਰ ਨੂੰ, ਦੀਵਾਲੀ ਆ ਗਈ। ਪੇਂਟ ਕਰਾਉਣ ਲੱਗੇ, ਬੈੱਡ ਨੂੰ ਹਿਲਾਇਆ, ਥੱਲਿਓ ਮੁੰਦਰੀ ਨੇ ਖਿਲਾਈ, ਕਿਸੇ ਨੇ ਨਹੀਂ ਕਿਹਾ ਲੱਭੀ। ਸਾਰੇ ਜਣੇ ਕਹਿੰਦੇ ਪਤਾ ਨਹੀਂ ਕਿੱਥੋਂ ਪ੍ਰਗਟ ਹੋਈ, ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਈ। ਇਹ ਕਹਿੰਦਾ ਕਿਉਂ, ਬੀਬੀ ਵੀ ਕਹਿੰਦੀ ਇੱਥੇ ਹੀ ਹੈ, ਪਰ ਯਾਰ ਸਾਰੇ ਫੁੱਲ ਮਾਰੀ ਕਿਤੋਂ ਲੱਭੀ ਨਹੀਂ, ਆ ਕਿਤੋਂ ਪ੍ਰਗਟ ਹੀ ਹੋਈ ਹੈ। ਇਹ ਤਾਂ ਮੈਂ ਸੀਗੀ ਇੱਥੇ ਹੀ, ਪਰ ਤੁਹਾਨੂੰ ਨਹੀਂ ਲੱਭੀ, ਅੱਜ ਦਿਸ ਪਈ ਹੈ ਤੇ ਪ੍ਰਗਟ ਹੋਈ ਹੈ। ਨਾਨਕ ਨਿਰੰਕਾਰ ਪਹਿਲਾਂ ਵੀ ਇੱਥੇ ਸੀ, ਜਿਸ ਦਿਨ ਤੁਹਾਨੂੰ ਦਿਸ ਪਿਆ ਉਸ ਦਿਨ ਉਹ ਪ੍ਰਗਟ ਹੋ ਗਿਆ। ਹੁਣ ਧਿਆਨ ਨਾਲ, ਅੱਜ ਧਿਆਨ ਨਾਲ, ਬੜੇ ਧਿਆਨ ਨਾਲ ਸਮਝੋ ਜੀ। ਪਹਿਲਾਂ ਤਾਂ ਆਪਾਂ ਪ੍ਰਗਟ ਰੱਖਣ ਨੂੰ ਖੋਲ੍ਹਣਾ ਧਿਆਨ ਨਾਲ, ਫਿਰ ਪ੍ਰਗਟ ਨੂੰ, ਕਿਉਂਕਿ ਪ੍ਰਗਟ ਅੱਖਰ ਬੜਾ ਵੱਡਾ ਹੈ। ਕਿਉਂਕਿ ਗੁਰੂ ਸਾਹਿਬਾਂ ਨੇ ਲਿਖਿਆ ਹੈ, ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਹੁਣ ਬੜੀ ਹੈਰਾਨੀ ਗੱਲ, 12ਵਾਂ ਮਹੀਨਾ ਹੈ, ਆਖਰੀ ਮਹੀਨਾ, ਦੇਸੀ ਸਾਲ ਦਾ ਆਖਰੀ ਮਹੀਨਾ ਹੈ। ਹੁਣ ਆਪਾਂ ਇਹ ਲੱਭਣਾ ਹੈ ਵੀ ਇਹ ਪ੍ਰਗਟ ਕਿਵੇਂ ਹੁੰਦਾ ਹੈ, ਠੀਕ ਹੈ ਜੀ। ਪਰ ਪਹਿਲਾਂ ਪ੍ਰਗਟ ਅੱਖਰ ਨੂੰ ਖੋਲ੍ਹ ਲਈਏ ਆਪਾਂ, ਤੇ ਗੁਰੂ ਸਾਹਿਬਾਂ ਨੇ ਕਹਿੰਦੇ ਜਿੱਤ ਘਰ ਹਰ ਕੰਤ ਨਾ ਪ੍ਰਗਟੇ। ਕਹਿੰਦੇ ਜਿਸ ਘਰ ਦੇ ਅੰਦਰ, ਜਿਸ ਮਨ ਦੇ ਅੰਦਰ ਇਹ ਖਸਮ ਪ੍ਰਗਟ ਨਾ ਹੋਵੇ, ਦਿਖਾਈ ਨਾ ਦੇਵੇ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦਾ ਭੱਠ ਨਗਰ ਸੇ ਗ੍ਰਾਮ, ਕਹਿੰਦੇ ਉਹ ਭਾਵੇਂ ਵਸਦਾ ਸ਼ਹਿਰ ਹੈ, ਤਾਂ ਮਤਲਬ ਭਾਵੇਂ ਜ਼ਿੰਦਗੀ ਹੈਗੀ ਉਹਦੀ, ਜੀਵਨ ਹੈਗਾ ਆ ਸ਼ਹਿਰ ਦਾ, ਭਾਵ ਕੀ ਜੀਵਨ ਹੈਗਾ, ਤੇ ਉੱਥੇ ਬੜੀ ਰੌਣਕਾਂ ਨੇ। ਕਹਿੰਦਾ ਭਾਵੇਂ ਤੁਹਾਡੇ ਘਰ ਬੜੀਆਂ ਰੌਣਕਾਂ ਨੇ, ਬੜੇ ਸੁੱਖ ਨੇ, ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਜੇ ਅੰਦਰ ਕੰਤ ਪ੍ਰਗਟ ਨਹੀਂ ਹੋਇਆ, ਪਰਮਾਤਮਾ ਪ੍ਰਗਟ ਨਹੀਂ ਹੋਇਆ, ਪਰਮਾਤਮਾ ਦਿਖਾਈ ਨਹੀਂ ਦਿੱਤਾ, ਕਹਿਣ ਲੱਗੇ ਤੇਰਾ ਘਰ ਇਹ ਜਿਹੜਾ ਨਾ, ਇਹ ਬਲਦੀ ਪੱਠੀ ਹੈ, ਕੋਈ ਤੇਰਾ ਜੀਵਨ ਨਹੀਂ ਹੈ, ਐਵੇਂ ਤੂੰ ਭੁਲੇਖੇ 'ਚ ਪਿਆ ਫਿਰਦਾ, ਕੋਈ ਜੀਵਨ ਨਹੀਂ ਹੈ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿਣ ਲੱਗੇ ਭਾਈ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਪਾਤਸ਼ਾਹ ਦੱਸੋ 1412 ਅੰਗ ਦੇ ਪੜ੍ਹਿਓ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਸਭਨੀ ਘੱਟੀ 100 ਵਸੇ, ਸਭਨੀ ਘੱਟੀ 100 ਵਸੇ, ਸਹਿਬਿਨ ਘੱਟ ਨਾ ਕੋਈ। ਕਹਿੰਦੇ ਹਰ ਸਰੀਰ ਦੇ ਅੰਦਰ ਖਸਮ ਦਾ ਵਾਸਾ, ਹਰ ਸਰੀਰ ਦੇ ਅੰਦਰ, ਹਰ ਮਨ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸਹਿਬਿਨ ਘੱਟ ਨਾ ਕੋਈ। ਕਹਿੰਦੇ ਪਰਮਾਤਮਾ ਤੋਂ ਬਗੈਰ ਕੋਈ ਹਿਰਦਾ ਨਹੀਂ ਹੈ, ਕੋਈ ਮਨ ਨਹੀਂ ਹੈ। 1412 ਅੰਗ ਤੇ ਪੜ੍ਹਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਸਭਨੀ ਘੱਟੀ 100 ਵਸੇ, ਸਹਿਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਕਿਆ ਬਾਤ ਹੈ, ਕਹਿੰਦੇ ਪਰਮਾਤਮਾ ਸਾਰਿਆਂ ਦੇ ਅੰਦਰ ਹੈ, ਹਰ ਹਿਰਦੇ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਕੋਈ ਵੀ ਮਨ, ਕੋਈ ਵੀ ਹਿਰਦਾ ਉਸ ਪਰਮਾਤਮਾ ਤੋਂ ਬਗੈਰ ਨਹੀਂ ਹੈ। ਪਰ ਕੀ ਕਹਿਣ ਲੱਗੇ, ਕਹਿੰਦੇ ਨਾਨਕ ਤੇ ਸੁਹਾਗਣੀ। ਹੁਣ ਤੁਸੀਂ ਦੱਸੋ, ਕੋਈ ਬੰਦਾ ਕਿਸੇ ਨੂੰ ਕਵੇ ਕਿ ਘਰ ਚ ਕੌਣ ਆ, ਕਹਿੰਦਾ ਮੀਆਂ ਬੀਬੀ ਰਹਿੰਦੇ। ਤੇ ਭਾਈ ਸਾਹਿਬ ਇਹ ਤੁਹਾਡੇ ਸਾਹਮਣੇ ਕੋਠੀ ਚ ਕੌਣ ਹੈ, ਕਹਿੰਦਾ ਮੀਆਂ ਬੀਬੀ ਰਹਿੰਦੇ। ਅੱਛਾ ਜੀ, ਸਿਆਣਾ ਬੰਦਾ ਕਹਿੰਦਾ ਸੁਹਾਗਣ ਨਹੀਂ ਹੈਗੀ, ਦੱਸੋ ਜੀ ਤੁਸੀਂ ਸਵੀਕਾਰ ਕਰ ਲਓਗੇ ਵੀ ਮੀਆਂ ਬੀਬੀ ਰਹਿੰਦੇ, ਕਰ ਲਓਗੇ? ਉਹ ਕਹਿੰਦਾ ਜੀ ਅਸੀਂ ਘਰ ਚ ਕੌਣ ਹੈ, ਕਹਿੰਦਾ ਮੀਆਂ ਬੀਬੀ ਰਹਿੰਦੇ ਨੇ, ਦੋਵੇਂ ਜੀ ਰਹਿੰਦੇ ਨੇ। ਉਹ ਜਨਾਨੀ ਕਿਤੇ ਬਾਹਰ ਫਿਰਨ ਰਹੀ ਸੀ ਤੇ ਉਹ ਸਿਆਣਾ ਕਹਿੰਦਾ ਸੁਹਾਗਣ ਨਹੀਂ ਹੋਈ। ਉਹ ਲੋਕ ਬੜੇ ਹੈਰਾਨ, ਕਹਿੰਦੇ ਪਾਗਲ ਤੇ ਨਹੀਂ ਤੂੰ, ਉਹ ਦੋਵੇਂ ਜੀ ਹੈ, ਕਦੋਂ ਕਹਿੰਦਾ ਸੁਹਾਗਣ ਨਹੀਂ ਹੈ। ਉਹ ਗੌਲੀ ਜੀ ਕਹਿੰਦਾ ਰਹਿੰਦੇ ਤੇ ਦੋਵੇਂ ਜੀ ਨੇ, ਮੈਨੂੰ ਪਤਾ, ਪਰ ਸੁਹਾਗਣ ਨਹੀਂ ਹੈ। ਇਹਦਾ ਮਤਲਬ ਕੀ, ਰਹਿੰਦੇ ਦੋਵੇਂ ਜੀ ਨੇ ਪਰ ਦੋਵਾਂ ਦਾ ਆਪਸੀ ਵਿੱਚ ਕੋਈ ਮਿਲਾਪ ਨਹੀਂ ਹੈ, ਸੰਬੰਧ ਨਹੀਂ ਹੈ। ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਨਾਨਕ ਤੇ ਸੁਹਾਗਣੀ, ਕਹਿੰਦੇ ਸਭ ਜਗ੍ਹਾ ਤੇ ਪਰਮਾਤਮਾ ਦਾ ਵਾਸਾ ਹੈ, ਹਰ ਘੱਟ ਦੇ ਅੰਦਰ ਕੰਤ ਰਹਿੰਦਾ ਹੈ, ਪਰ ਸਦਕੇ ਜਾਵਾਂ ਨਾਨਕ ਤੇ ਸੁਹਾਗਣੀ। ਕਹਿੰਦੇ ਪਰ ਸੁਹਾਗਣਾ ਸਿਰਫ ਉਹ ਹੀ ਨੇ ਕਿਹੜੀਆਂ? ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਕਹਿੰਦੇ ਜਿਨ੍ਹਾਂ ਗੁਰੂ ਦੇ ਜ਼ਰੀਏ ਗੁਰੂ ਦਾ ਪੱਲਾ ਪਕੜ ਕੇ ਆਪਣੇ ਅੰਦਰ ਉਸ ਪਤੀ ਨੂੰ ਪ੍ਰਗਟ ਕਰ ਲਿਆ ਹੈ। ਕਹਿੰਦਾ ਪਾਪ ਪਰਮਾਤਮਾ ਦੇ ਅੰਦਰ ਹੈ, ਪਰ ਉਸ ਪਰਮਾਤਮਾ ਦਾ ਮਿਲਾਪ ਜਿਹੜਾ ਕਿਉਂ ਨਹੀਂ ਹੋ ਰਿਹਾ ਕਿ ਉਹਦੇ ਤੇ ਸਾਡੇ ਵਿਚਕਾਰ ਸਾਡੇ ਪਾਪਾਂ ਤੇ ਮਾੜੀਆਂ ਕਰਮਾਂ ਦੀ ਮੈਲ ਦਾ ਢੇਰ ਲੱਗਾ ਹੈ, ਉਹਦਾ ਢੇਰ ਹੈ, ਇਸ ਕਰਕੇ ਮੀਆਂ ਤੇ ਬੀਬੀ ਦਾ ਮਿਲਾਪ ਨਹੀਂ ਹੋਣ ਦੇ ਰਿਹਾ। ਉਹ ਪੜਦਾ ਪਰਾਂ ਕਰਨਾ ਹੈ, ਸੁਣਿਓ, ਉਹ ਪੜਦਾ ਪਰਾਂ ਕਰਨ ਦੀ ਸ਼ੁਰੂਆਤ ਮੰਨਦੀ ਹੈ। ਗੁਰੂ ਪਿਆਰਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਿਓ ਗੱਲਾਂ, ਅਸਲ 'ਚ ਇੱਕ ਪਰੰਪਰਾ ਹੈ ਕਿ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ, ਜਦੋਂ ਕੁੜੀ ਵਿਆਹ ਕੇ ਆਉਂਦੀ ਹੈ, ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਤੇ ਸੁਹਾਗ ਰਾਤ ਵਾਲੇ ਦਿਨ ਸਭ ਤੋਂ ਪਹਿਲਾਂ ਉਸ ਕਮਰੇ 'ਚ ਕੁੜੀ ਨੂੰ ਭੇਜਿਆ ਜਾਂਦਾ। ਮੰਮੀ ਮੇਰਾ ਕਮਰਾ ਕਿਹੜਾ? ਕਹਿੰਦਾ ਪੁੱਤ ਤੇਰਾ ਕਮਰਾ ਆਇਆ, ਜਾ ਕੇ ਤੂੰ ਉੱਥੇ ਬਹਿ। ਕੁੜੀ ਪਹਿਲਾਂ ਜਾਂਦੀ ਹੈ ਉਸ ਕਮਰੇ 'ਚ, ਮੁੰਡਾ ਬਾਅਦ ਵਿੱਚ ਜਾਂਦਾ ਹੈ। ਸੱਚ ਹੈ ਜੀ? ਗੁਰੂ ਸਾਹਿਬ ਨੇ ਕਹਿੰਦੇ ਦਸਮ ਦੁਆਰ ਵਿੱਚ ਪਰਮਾਤਮਾ ਰਹਿੰਦੇ ਨੇ, ਪਰ ਧਿਆਨ ਦੀ ਆਤਮਾ ਉਸ ਦੁਆਰ ਵਿੱਚ ਪਹਿਲਾਂ ਤੈਨੂੰ ਜਾ ਕੇ ਖਲੋਣਾ ਪੈਣਾ, ਤਾਂ ਉਹਨੇ ਪ੍ਰਗਟ ਹੋਣਾ ਹੈ। ਜੇ ਤੂੰ ਉੱਥੇ ਨਹੀਂ ਹੋਈ, ਉਹਨੇ ਪ੍ਰਗਟ ਨਹੀਂ ਹੋਣਾ। ਸੰਸਾਰੀ ਗੱਲਾਂ ਸਾਰੀਆਂ ਦਰਗਾਹੀ ਨੇ। ਕਿਉਂ ਦਰਗਾਹੀ ਨੇ? ਕਿਉਂਕਿ ਸਭ ਤੋਂ ਪਹਿਲਾਂ ਪਰਮਾਤਮਾ ਆ, ਸੰਸਾਰ ਬਾਅਦ ਵਿੱਚ ਆ, ਤੇ ਸੰਸਾਰ ਤੇ ਜੋ ਕੁਝ ਵੀ ਹੋ ਰਿਹਾ ਨਾ, ਇਹ ਉਦਾਹਰਨ ਆ, ਸਾਰੀਆਂ ਮਿਲਾਪ ਦੀਆਂ ਗੱਲਾਂ ਪਰਮਾਤਮਾ ਨਾਲ ਹੀ ਨੇ। ਤੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸਭ ਮੈਂ ਜੋਤ, ਤੇਰਾ ਅੰਗ ਤੇ ਪੜ੍ਹ ਲਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਕਿਸਦੇ ਚਾਨਣ? ਸਭ ਮੈਂ ਚਾਨਣ ਹੋਏ। ਕਹਿੰਦੇ ਹਰ ਮਨ ਅੰਦਰ ਪਰਮਾਤਮਾ ਦੀ ਜੋਤ ਹੈ, ਤੇ ਜੋਤ ਉਹ ਹੀ ਹੈ। ਕਿਹੜੀ? ਜਿਹੜੀ ਇੱਕ ਗੁਰਮੁਖ ਅੰਦਰ ਵੀ ਹੈ, ਇੱਕ ਨਾਸਤਕ ਬੰਦੇ ਅੰਦਰ ਵੀ ਹੈ। ਜੋਤ ਹੈ ਸੋਏ, ਜੋਤ ਸਾਰਿਆਂ ਅੰਦਰ ਇੱਕੋ ਹੀ ਹੈ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦਾ ਇਹ ਜਿਹੜੀਆਂ ਅੱਖਾਂ ਨੇ, ਜਿਹੜੀਆਂ ਤੁਸੀਂ ਵੇਖਦੇ ਹੋ ਕਿ ਮੈਂ ਵੇਖਿਆ ਬੰਦੇ ਨੂੰ, ਬੜਾ ਸੋਹਣਾ ਸੀ ਮੈਂ ਵੇਖਿਆ ਸੀ, ਸ਼ਕਲ ਦਾ ਮਾੜਾ ਸੀ ਮੈਂ ਵੇਖਿਆ ਸੀ, ਉਹ ਫਲਾਣਾ ਸੋਨੇ ਕੱਪੜੇ ਇੱਦਾਂ ਦੇ ਪਾਏ ਸੀ, ਧਮਕਾਣੇ ਨੇ ਇੱਦਾਂ ਦੇ ਪਾਏ ਸੀ। ਕਹਿੰਦਾ ਵੇਖਣ ਦੀ ਤਾਕਤ ਤੇਰੇ ਕੋਲ ਨਹੀਂ ਹੈ, ਇਹ ਵੇਖਣ ਦੀ ਤਾਕਤ ਅੰਦਰਲੀ ਜੋਤ ਕੋਲ ਆ, ਜਿਸਦੇ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦਾ ਉਹਦੇ ਚਾਨਣ ਕਰਕੇ ਇਹਨਾਂ ਅੱਖਾਂ 'ਚ ਚਾਨਣ ਆ, ਜੇ ਉਹਦਾ ਚਾਨਣ ਨਾ ਹੋਵੇ, ਜਦੋਂ ਉਹਦਾ ਚਾਨਣ ਅੰਦਰੋਂ ਨਿਕਲਦਾ, ਇਹ ਅੱਖਾਂ ਵੇਖਣ ਯੋਗੀਆਂ ਨਹੀਂ ਰਹਿੰਦੀਆਂ, ਅੱਖਾਂ ਬੇਕਾਰ ਹੋ ਜਾਂਦੀਆਂ। ਤੁਸੀਂ ਦੇਖਿਓ, ਜਿਉਂਦਾ ਬੰਦਾ ਹੈ, ਉਹਦੀ ਮਾਂ, ਉਹਦੀ ਘਰਵਾਲੀ, ਉਹਦੇ ਬੱਚੇ, ਉਹਦੀਆਂ ਅੱਖਾਂ 'ਚ ਅੱਖਾਂ ਪਾਉਂਦੇ ਨੇ, ਗੱਲਾਂ ਕਰ ਰਿਹਾ। ਜਿਹੜਾ ਬੰਦਾ ਤੁਸੀਂ ਕਦੀ ਜ਼ਿੰਦਗੀ 'ਚ ਇੱਕ ਗੱਲ ਪੱਲੇ ਬੰਨਿਓ, ਕਿਤੇ ਕਚਹਿਰੀ 'ਚ ਕੇਸ ਲੱਗਾ ਹੋਵੇ, ਕਿਤੇ ਕਚਹਿਰੀ 'ਚ ਕੇਸ ਲੱਗਾ ਹੋਵੇ, ਔਰ ਜੱਜ ਦੇ ਸਾਹਮਣੇ ਜਾ ਕੇ ਖਲੋ, ਜੱਜ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਿਓ, ਤੁਸੀਂ ਸੱਚੇ ਸੁੱਚੇ ਹੋ। ਜਿੱਥੇ ਤੁਸੀਂ ਅੱਖਾਂ ਨੀਵੀਆਂ ਕਰਕੇ ਗੱਲ ਕੀਤੀ, ਜੱਜ ਤੁਹਾਡੇ ਉਲਟ ਜਾਏਗਾ, ਕੀ ਕਹੇਗਾ? ਤੂੰ ਮੇਰੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਕੇ ਗੱਲ ਕੀਤੀ, ਤੂੰ ਝੂਠਾ ਆ। ਆਹ ਥੋੜ੍ਹੇ ਦਿਨਾਂ ਦੀ ਗੱਲ ਹੈ, ਇੱਕ ਜਨਾਨੀ ਕੇਸ ਹਾਰ ਗਈ, ਕੇਸ ਹਾਰ ਗਈ, ਗੱਲਬਾਤ ਕਰਨ ਲੱਗੇ, ਜੇ ਤੁਹਾਨੂੰ ਪਤਾ ਉਹ ਕੇਸ ਕਿਉਂ ਹਾਰੀ? ਸੀਗੀ ਤੇ ਝੂਠੀ ਉਹਨੂੰ, ਪਰ ਜੱਜ ਨੇ ਕੀ ਕਿਹਾ ਉਹਨੂੰ ਪਤਾ? ਕਹਿੰਦਾ ਬੀਬਾ, ਜਿੱਦਾਂ ਤੂੰ ਅੰਦਰ ਆਈ ਨਾ, ਜੇ ਤੂੰ ਸੱਚੀ ਸੁੱਚੀ ਹੁੰਦੀ, ਮੇਰੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ, ਤੂੰ ਸਿਰ ਥਾਂ ਰੱਖਿਆ, ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਝੂਠੀ ਹੈ। ਸੱਚ ਹੈ ਜੀ? ਗੁਰੂ ਪਿਆਰੋ, ਗੱਲਾਂ ਵਿਚਾਰ ਕਰਨ ਵਾਲੀਆਂ, ਵਿਚਾਰ ਕਰਨ ਵਾਲੀਆਂ। ਹੁਣ ਉਹਨਾਂ ਅੱਖਾਂ 'ਚ ਅੱਖਾਂ ਪਾ ਕੇ ਆਪਾਂ ਜਦੋਂ ਗੱਲਾਂ ਕਰਦੇ ਇੱਕ ਦੂਜੇ ਦੇ ਨਾਲ, ਸੱਚ ਦੇ ਤੁਸੀਂ ਸੰਗਤ 'ਚ ਬੈਠੇ ਹੋ, ਅਗਰ ਤੁਹਾਡੀ ਨਿਗਾਹ ਕਰੈਕਟ ਬੁਲਾਰੇ ਵੱਲ ਆ, ਤੁਹਾਨੂੰ ਗੱਲ ਸਮਝ ਲੱਗੂਗੀ। ਅਗਰ ਤੁਹਾਡੀ ਨਿਗਾਹ ਥੱਲੇ ਆ, ਤੁਹਾਨੂੰ ਗੱਲ ਦੀ ਸਮਝ ਨਹੀਂ ਲੱਗੂਗੀ। ਕੀ ਕਹਿਣ ਲੱਗੇ ਪਾਤਸ਼ਾਹ? ਕਹਿੰਦੇ ਦੇਖ, ਉਹ ਬੰਦਾ ਮਰਦਾ ਹੈ, ਉਹਦੀਆਂ ਅੱਖਾਂ ਖੁੱਲੀਆਂ, ਉਹਦੇ ਲਾਗੇ ਜਿਹੜਾ ਵੀ ਮੈਂਬਰ ਉਹਦੀਆਂ ਅੱਖਾਂ ਬੰਦ ਕਰ ਦਿੰਦਾ। ਕਿਹੜੀ ਗੱਲੋਂ? ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਤੇਰੀਆਂ ਅੱਖਾਂ ਦੇ ਜ਼ਰੀਏ ਵੇਖਣ ਵਾਲੀ ਪਿੱਛੇ ਜੋਤ ਨਹੀਂ, ਉਹ ਚਲੀ ਗਈ ਹੈ। ਤੇ ਪਾਤਸ਼ਾਹ ਕੀ ਕਹਿਣ ਲੱਗੇ, ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਪਰ ਜੋਤ ਪ੍ਰਗਟ ਕਿਸੇ ਅੰਦਰ ਨਹੀਂ ਹੈ। ਕਮਾਲ ਦੀ ਗੱਲ ਹੈ ਬਈ, ਜੋਤ ਸਾਰਿਆਂ ਅੰਦਰ ਆ, ਜੋਤ ਪ੍ਰਗਟ ਕਿਸੇ ਅੰਦਰ ਨਹੀਂ, ਉਹ ਕਿਸੇ ਵਿਰਲੇ ਅੰਦਰ ਪ੍ਰਗਟ ਆ। ਠੀਕ ਹੈ ਜੀ, ਆ ਜੇ ਕੰਤ, ਆ ਜੇ ਫੱਗਣ ਦਾ ਮਹੀਨਾ। ਕੀ ਕਹਿੰਦੇ? ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲੀਏ ਤੇ ਜੋ ਗੁਰੂ ਕਹਿੰਦੇ ਉਹ ਕਰ ਲਈਏ ਤੇ ਤਾਂ ਅੰਦਰੋਂ ਜੋਤ ਪ੍ਰਗਟ ਹੁੰਦੀ ਹੈ, ਵਰਨਾ ਜੋਤ ਪ੍ਰਗਟ ਨਹੀਂ ਹੁੰਦੀ। ਹੁਣ ਮਾਰੋ ਝਾਤੀ, ਜਿਹੜੀ ਗੱਲ ਅਸੀਂ ਪਹਿਲਾਂ ਕਹੀ ਕਿ ਪ੍ਰਗਟ ਦਾ ਮਤਲਬ ਚੀਜ਼ ਪਹਿਲਾਂ ਹੈ ਪਰ ਦਿਖਾਈ ਨਹੀਂ ਦੇ ਰਹੀ, ਜਿੱਦਣ ਦਿਸ ਪਏ ਉਦਣ ਪ੍ਰਗਟ ਕਹਿੰਦੇ ਆ। ਜੋਤ ਸਾਰਿਆਂ ਅੰਦਰ ਹੈ, ਦਿਖਾਈ ਨਹੀਂ ਦੇ ਰਹੀ, ਜਿੱਦਣ ਦਿਸ ਪਵੇ ਉਦਣ ਪ੍ਰਗਟ ਆ। ਬੜਾ ਹੀ ਆਨੰਦ ਆ। ਹੁਣ ਧਿਆਨ ਦਿਓ, ਜਿੱਦਣ ਜੋਤ ਪ੍ਰਗਟ ਹੁੰਦੀ ਹੈ, ਜਿਸ ਦਿਨ ਜੋਤ ਪ੍ਰਗਟ ਹੁੰਦੀ ਹੈ, ਦੇਖੋ ਆਪਾਂ ਅਜੇ ਮਹੀਨਾ ਨਹੀਂ ਸ਼ੁਰੂ ਕੀਤਾ, ਆਪਾਂ ਅਜੇ ਤਾਂ ਆਪਾਂ ਇੱਕ ਪ੍ਰਗਟ ਅੱਖਰ ਨੂੰ ਖੋਲਦੇ ਪਏ, ਇੱਕ ਅੱਖਰ ਨੂੰ ਖੋਲਦੇ ਪਏ, ਸਿਰਫ ਇੱਕ ਅੱਖਰ ਨੂੰ। ਆਪਸੀ ਨੇ ਵਿਚਾਰ ਕਰਨਾ, ਕਹਿੰਦੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟੇ ਆਏ। ਪਾਤਸ਼ਾਹ ਸਮਝਾਉਣ ਲੱਗੇ, ਕਹਿੰਦੇ ਫਲਗੁਣ ਤੱਕ ਪਹੁੰਚਣਾ ਕਿਵੇਂ ਆ, ਫਲ ਗੁਣ ਫਲ ਫਲ ਤੱਕ ਪਹੁੰਚਣਾ ਕਿਵੇਂ ਹੈ। ਪਾਤਸ਼ਾਹ ਸਮਝਾਉਣ ਲੱਗੇ, ਆਪ ਜੀ ਵਿਚਾਰ ਕਰਿਓ, 12 ਮਹੀਨੇ ਐਵੇਂ ਤੁਸੀਂ ਪੜ੍ਹ ਲਏ, ਤੁਸੀਂ 12 ਮਾਹ ਦਾ ਪਾਠ ਕੀਤਾ, ਪਾਠ ਕਰਕੇ ਤੇ ਭੋਗ ਪਾ ਦਿੱਤਾ, ਮਨ ਵਿੱਚ ਵਿਚਾਰ ਪੈਦਾ ਕੀਤੀ, ਬੜੀ ਕਿਰਪਾ ਹੋਈ, ਅੱਜ ਸੰਗਰਾਂਦ ਸੀ, ਮੈਂ 12 ਮਾਹ ਪੜ੍ਹਿਆ। ਹੁਣ ਧਿਆਨ ਸ਼ੁਰੂ ਕਰਿਓ 12 ਮਾਹ ਨੂੰ, ਫਲਗਨ ਤੱਕ ਕਿਵੇਂ ਪਹੁੰਚਣਾ ਹੈ, ਫਲਗੁਣ ਤੱਕ ਕੌਣ ਪਹੁੰਚਦਾ ਹੈ। ਗੁਰੂ ਪਿਆਰਿਓ, ਜਿੰਨਾ ਚਿਰ ਕਿਸੇ ਪੈੜੀ ਵਿੱਚ ਬੀਜ ਨਾ ਪਾਇਆ ਜਾਵੇ, ਉਹਨਾਂ ਚਿਰ ਉਹ ਕਿਸੇ ਪੇੜ ਤੱਕ ਨਹੀਂ ਪਹੁੰਚਦੀ, ਕਿਸੇ ਫਲ ਤੱਕ ਨਹੀਂ ਪਹੁੰਚਦੀ। ਸਭ ਤੋਂ ਪਹਿਲਾਂ ਗੁਰੂ ਸਾਹਿਬ ਸਮਝਾਉਣ ਲੱਗੇ ਕਿ ਕਠਾਲੀ ਮਿੱਟੀ ਹੋਵੇ, ਘਾਹ ਹੋ ਗਿਆ ਹੋਵੇ, ਜਿੰਨੇ ਮਰਜ਼ੀ ਛੱਟੇ ਦੇ ਦਿਓ ਮਹਿੰਗੇ ਬੀਜ ਦੇ, ਕਦੇ ਉੱਗਦਾ ਜੀ? ਹੈ ਪੈਲੀ ਹੈ, ਤੁਸੀਂ ਪੈਲੀ ਦੇ ਅੰਦਰ ਮਹਿੰਗਾ ਬੀਜ ਲਿਆਂਦਾ, ਕਹਿੰਦਾ ਜੀ ਮੈਂ ਬਹੁਤ ਮਹਿੰਗਾ ਬੀਜ ਲਿਆਂਦਾ ਜੀ। ਅੱਜ ਕੱਲ੍ਹ ਜਿਵੇਂ ਹਾਈਬ੍ਰਿਡ ਬੀਜ ਆ ਗਏ ਜੀ, ਹਾਈਬ੍ਰਿਡ ਬੀਜ ਆ ਗਏ ਤੇ ਬੀਜ ਖਿਲਾਰ ਦਿੱਤਾ ਜੀ, ਲੋਕਾਂ ਨੂੰ ਵਿਖਾਉਂਦਾ ਫਿਰਦਾ, ਕਹਿੰਦਾ ਭਾਜੀ ਦੇਖੋ ਐਰਕਾਂ ਬੀਜ, ਤੁਸੀਂ ਕੀ ਭਾਅ ਲਿਆਇਓ? ਕਹਿੰਦਾ ਭਾਜੀ ਮੈਂ ਤਾਂ 1000 ਰੁਪਈਏ ਲਿਆਇਆ। ਕਹਿੰਦਾ ਮੈਂ 4000 ਰੁਪਈਏ ਲੈ ਕੇ ਆਇਆ ਬੀਜ ਦੇਖੋ। ਕਹਿੰਦਾ ਭਾਜੀ ਤੁਹਾਡਾ ਉੱਗ ਪਿਆ, ਮੇਰਾ ਉੱਗਦਾ ਕੋਈ ਨਹੀਂ। ਕਹਿੰਦਾ ਸੱਜਣਾ ਫਰਕ ਸਿਰਫ ਇੰਨਾ ਆ ਕਿ ਭਾਵੇਂ ਬੀਜ ਜਿਹੜਾ ਮਰਜ਼ੀ ਪਾ ਲਈ ਪਰ ਬਿਨਾਂ ਪੈਲੀ ਵਾਹਿਆ ਬੀਜ ਉੱਗਦਾ ਨਹੀਂ। ਤੂੰ ਪੈਲੀ ਵਾਹੀ ਨਹੀਂ, ਉੱਦਾਂ ਹੀ ਪੱਧਰੀ ਤੇ ਹੀ ਬੀਜ ਖਿਲਾਰ ਦਿੱਤਾ ਹੀ। ਹੁਣ ਪੱਧਰੀ ਪੈਲੀ ਦੇ ਉੱਤੇ ਬੀਜ ਖਿਲਾਰਿਆ, ਜਿੰਨਾ ਮਰਜ਼ੀ ਪਾਣੀ ਪਾ ਦਿਓ, ਖਾਦ ਪਾ ਦਿਓ, ਉੱਗਦਾ ਨਹੀਂ, ਹਲ ਵਾਹੁਣਾ ਪੈਣਾ ਪਹਿਲਾਂ। ਹੁਣ ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦੇ ਵੀ ਬੀਜ ਪਾਉਣਾ? ਮੈਂ ਕਿਹਾ ਜੀ ਪਾਉਣਾ। ਕਹਿੰਦੇ ਕਿਹੜਾ? ਫਲਗੁਣ ਤੱਕ ਪਹੁੰਚਣਾ। ਠੀਕ ਹੈ ਜੀ, ਫਲ ਤੱਕ ਪਹੁੰਚਣਾ ਪੇੜ ਨੇ, ਆਓ ਪਹਿਲਾਂ ਬੀਜ ਪਾ ਲਈਏ। ਪਹਿਲਾ ਮਹੀਨਾ ਚੇਤ ਗੋਬਿੰਦ ਰਤੀਏ ਹੋਵੇ ਆਨੰਦ ਕਰਨਾ। ਹੁਣ ਵਿਚਾਰ ਕਰਨਾ, ਹੋਵੇ ਲਿਖਿਆ, ਅਜੇ ਹੋਇਆ ਨਹੀਂ ਹੈ। ਕਹਿੰਦੇ ਚੇਤ ਗੋਬਿੰਦ ਅਰਾਧੀਏ, ਚੇਤ, ਚੇਤ ਕੀ ਹੈ ਜੀ? ਪਰਮਾਤਮਾ ਨੂੰ ਚੇਤੇ ਕਰਨਾ, ਯਾਦ ਕਰਨਾ। ਕਹਿੰਦੇ ਸਭ ਤੋਂ ਪਹਿਲਾਂ ਆਪਣੇ ਹਿਰਦੇ ਰੂਪੀ ਪੈਲੀ ਦੇ ਅੰਦਰ ਉਸ ਪਰਮਾਤਮਾ ਦੀ ਜਿਹੜੀ ਯਾਦ ਹੈ ਨਾ, ਇਹ ਬੀਜ ਪਾ, ਉਸ ਪਰਮਾਤਮਾ ਦੀ ਯਾਦ ਦਾ ਬੀਜ ਪਾ। ਕਿਉਂਕਿ ਸੁਣਿਓ, ਕਣਕ ਉੱਗਦੀ ਹੈ ਕਣਕ ਦੇ ਬੀਜ ਤੋਂ, ਮੱਕੀ ਉੱਗਦੀ ਹੈ ਮੱਕੀ ਦੇ ਬੀਜ ਤੋਂ, ਅੰਬ ਉੱਗਦਾ ਹੈ ਅੰਬ ਦੇ ਬੀਜ ਤੋਂ, ਪਰ ਪਰਮਾਤਮਾ ਪ੍ਰਗਟ ਹੁੰਦਾ ਜਾਤ ਦੇ ਬੀਜ ਤੋਂ, ਚੇਤੇ ਦੀ ਬੀਜ ਤੋਂ, ਸਿਮਰਨ ਦੇ ਬੀਜ ਤੋਂ। ਸਿਮਰਨ ਚੇਤੇ ਕਰਨਾ ਕਹਿੰਦੇ। ਕਹਿੰਦਾ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਕਹਿੰਦਾ ਮਿਲ ਫਿਰ ਕਿਵੇਂ ਮਿਲੀਏ? ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ। ਹੁਣ ਸਿਮਰੋ ਕੀ ਹੈ? ਸੰਸਕ੍ਰਿਤ ਦਾ ਅੱਖਰ ਹੈ ਸਿਮਰਨ, ਪੰਜਾਬੀ ਚ ਚੇਤੇ ਕਰਨਾ, ਉਰਦੂ ਚ ਯਾਦ ਕਰਨਾ, ਹੈਗੇ ਤਿੰਨੇ ਅੱਖਰ ਸੇਮ ਹੀ ਹੈ ਜੀ। ਕਹਿੰਦੇ ਚੇਤ ਗੋਬਿੰਦ ਰਾਧੀਏ, ਕਹਿੰਦੇ ਸਭ ਤੋਂ ਪਹਿਲਾਂ ਇਸ ਹਿਰਦੇ ਰੂਪੀ ਪੈਲੀ ਦੇ ਅੰਦਰ ਬੀਜ ਪਾ। ਹੁਣ ਧਿਆਨ ਦਿਓ, ਹੁਣ ਕਈਆਂ ਨੇ ਬੀਜ ਪਾਇਆ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ, ਖੁਦਾ ਖੁਦਾ ਕੀਤਾ, ਪਰ ਉੱਗਿਆ ਨਹੀਂ। ਹੋ ਗਿਆ ਨਹੀਂ। ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਆਪਣੀ ਗੱਲਬਾਤ ਸੁਣਾਓ। ਕਹਿੰਦਾ ਜੀ ਬੜੀ ਕਿਰਪਾ ਆ, ਬੜਾ ਆਨੰਦ ਆਉਂਦਾ। ਜਦੋਂ ਉਹਨੇ ਕਿਹਾ ਆਨੰਦ ਆਉਂਦਾ ਤੇ ਮਨ ਚ ਖਿਆਲ ਪੈਦਾ ਹੁੰਦਾ ਵੀ ਤੈਨੂੰ ਆਨੰਦ ਆਉਂਦਾ ਤੇ ਆਨੰਦ ਤੇ ਮੰਜ਼ਿਲ ਆਖਰੀ ਹੈ, ਆਨੰਦ ਤੋਂ ਅੱਗੇ ਤੇ ਹੀ ਕੁਛ। ਉਹਨੇ ਕਿਹਾ ਬੜਾ ਆਨੰਦ ਆਉਂਦਾ ਤੇ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਵੀ ਤੇ ਰੱਬ ਰੱਬ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ। ਕਹਿੰਦਾ ਭਾਜੀ ਵਾਹਿਗੁਰੂ ਵਾਹਿਗੁਰੂ ਕਰਦਾ ਪਰ ਕੋਈ ਆਨੰਦ ਨਹੀਂ ਆਉਂਦਾ, ਰਸ ਕੋਈ ਨਹੀਂ ਆਉਂਦਾ। ਕਹਿੰਦਾ ਉਹ ਕਿਉਂ? ਕਹਿੰਦਾ ਭਾਜੀ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਆਨੰਦ ਕਿਵੇਂ ਆਉਂਦਾ। ਹੁਣ ਉਹਨੇ ਪੁੱਛਿਆ ਕਿ ਭਾਈ ਸਾਹਿਬ, ਕਹਿੰਦਾ ਹਾਂਜੀ ਤੁਸੀਂ ਜਾਂਦੇ ਕਿੱਥੇ ਹੋ? ਕਹਿੰਦਾ ਜਾਂਦਾ ਮੈਂ ਕਿਤੇ ਨਹੀਂ, ਪਰ ਮੈਨੂੰ ਇੰਨਾ ਪਤਾ ਮੈਂ ਨਾ ਮੈਂ ਲੋਕਾਂ ਕੋਲ ਪਾਗਲ ਨਹੀਂ ਹੈਗਾ, ਐਵੇਂ ਥਾਂ ਥਾਂ 'ਤੇ ਤੁਰਿਆ ਫਿਰਾਂ, ਹੈਂ ਮੈਂ ਨਹੀਂ ਕਿਸੇ ਕੋਲ ਜਾਂਦਾ, ਪਰ ਮੈਂ ਰੱਬ ਰੱਬ ਕਰਦਾ ਵਾਹਿਗੁਰੂ ਵਾਹਿਗੁਰੂ ਕਰਦਾ, ਆਪੇ ਮਿਲਣਾ ਹੋ ਮਿਲ ਪਓ। ਉਹਨੇ ਬੜੀ ਪਿਆਰੀ ਗੱਲ ਕਹੀ, ਕਹਿੰਦਾ ਭਾਜੀ ਬਿਨਾ ਪੈਲੀ ਵਾਹਿਆ ਕਦੀ ਫਸਲ ਉੱਗਦੀ ਜੇ? ਕਹਿੰਦਾ ਨਹੀਂ। ਤੇ ਕਹਿੰਦਾ ਫਿਰ ਜਾਓ ਪਹਿਲਾਂ ਕਿਸੇ ਟਰੈਕਟਰ ਹੀ ਫਿਰਾ ਲਓ ਪੈਲੀ 'ਤੇ, ਹਲ ਹੀ ਫਿਰਾ ਲਓ ਪਹਿਲਾਂ ਪੈਲੀ 'ਤੇ, ਕਿਉਂਕਿ ਜਦੋਂ ਹਲ ਫੇਰਦੇ ਹਾਂ ਤਾਂ ਪੈਲੀ ਪਲਟਦੀ ਹੈ ਜੀ। ਜਦੋਂ ਆਪਾਂ ਹਲ ਫੇਰਦੇ ਹਾਂ ਹਲ ਦੇ ਨਾਲ ਪਲਟੀ ਲੱਗਦੀ ਆ, ਘਾਹ ਥੱਲੇ ਆ ਜਾਂਦਾ ਮਿੱਟੀ ਉੱਤੇ ਆ ਜਾਂਦੀ, ਉਹ ਥੱਲੇ ਆਇਆ ਘਾਹ ਛੱਡ ਜਾਂਦਾ ਜੀ। ਫਿਰ ਸੁਹਾਗਾ ਮਾਰਦੇ ਹਾਂ, ਫਿਰ ਆਪਾਂ ਪੈਲੀ ਹਲਵਾਉਂਦੇ ਹਾਂ, ਫਿਰ ਸੁਹਾਗਾ ਮਾਰਦੇ ਹਾਂ। ਜਦੋਂ ਦੋ ਚਾਰ ਵਾਰੀ ਆਪਾਂ ਇੱਦਾਂ ਕਰਦੇ ਹਾਂ ਨਾ ਜੀ, ਤਾਂ ਕੀ ਹੁੰਦਾ ਜੀ? ਉਹ ਘਾਹ ਬਰਬਾਦ ਹੋ ਜਾਂਦਾ ਜੀ। ਅਤੇ ਫਿਰ ਆਪਾਂ ਹਲਵਾ ਕੇ ਅਤੇ ਬੀਜ ਖਿਲਾਰ ਦਿੰਦੇ, ਫਿਰ ਸੁਹਾਗਾ ਮਾਰ ਦਿੰਦੇ ਜੀ। ਹੁਣ ਧਿਆਨ ਦਿਓ, ਕਹਿੰਦੇ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਕਹਿੰਦੇ ਜਿਹੜਾ ਚੇਤ ਆ ਪਰਮਾਤਮਾ ਨੂੰ ਚੇਤੇ ਕਰਨਾ, ਇਹ ਬੀਜ ਹੈ, ਇਹ ਬੀਜ ਪਾ। ਇਹ ਸੱਜਣ ਨੇ ਕਿਹਾ ਅਸੀਂ ਚੇਤੇ ਕਰ ਦਿੱਤਾ ਹੈ ਵਾਹਿਗੁਰੂ ਵਾਹਿਗੁਰੂ ਕਰ ਦਿੱਤਾ ਹੈ, ਅਤੇ ਗੁਰੂ ਜੀ ਕਹਿੰਦੇ ਨਹੀਂ ਬਈ ਪਹਿਲਾਂ ਪੈਲੀ ਵਾਰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤ ਜਣਾ ਮਿਲ ਪਾਈਏ। ਦੇਖੋ ਪੜ੍ਹੋ, ਸੰਤ ਜਣਾ ਮਿਲ ਪਾਈਏ, ਰਸਨਾ ਨਾਮ ਪੜਾ, ਸੰਤ ਜਣਾ ਮਿਲ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਮਿਲ, ਤੇ ਰੱਬ ਦੇ ਪਿਆਰੇ ਜਿਹੜੇ ਬੋਲ ਸੁਣਾਉਂਦੇ ਆ, ਵਚਨ ਸੁਣਾਉਂਦੇ ਆ, ਜਿਹੜੀ ਇਕੱਠਾ ਕਰਦੇ ਆ, ਜਿਹੜਾ ਉਪਦੇਸ਼ ਦਿੰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜਦੋਂ ਸਰਵਣ ਕਰਦੇ ਹੋ ਨਾ ਜੀ, ਇਹ ਗੁਰਬਾਣੀ ਪੜ੍ਹਨ ਦੇ ਨਾਲ ਤੁਹਾਡੇ ਮਨ ਰੂਪੀ ਪੈਲੀ ਤੇ ਹਲ ਵਗਦਾ। ਜਦੋਂ ਗੁਰਬਾਣੀ ਪੜ੍ਹਦੇ ਹੋ, ਗੁਰਬਾਣੀ ਦੀ ਵਿਚਾਰ ਕਰਦੇ ਹੋ, ਤੁਹਾਡੇ ਮਨ ਰੂਪੀ ਪੈਲੀ ਤੇ ਹਲ ਵਗਦਾ ਹੈ। ਹਲ ਵਗਣ ਦੇ ਨਾਲ ਤੁਹਾਡੇ ਅੰਦਰ ਦੀ ਜਿਹੜੀ ਧਰਤੀ ਆ ਉਹ ਪਲਟੀ ਮਾਰਦੀ ਹੈ। ਕੈਸੀ ਪਲਟੀ ਮਾਰਦੀ ਹੈ? ਜਿਹੜੇ ਤੁਹਾਡੇ ਆਪਣੇ ਖਿਆਲ ਨੇ, ਆਪਣੇ ਵਿਚਾਰ ਨੇ, ਜਦੋਂ ਗੁਰਬਾਣੀ ਦੀ ਆਪਾਂ ਵਿਚਾਰ ਕਰਦੇ ਹਾਂ ਤੇ ਪਲਟੀ ਵੱਜਦੀ ਆ, ਥੱਲੇ ਪਵਿੱਤਰ ਮਿੱਟੀ ਬਾਹਰ ਆ ਜਾਂਦੀ, ਸਾਡੇ ਵਿਚਾਰ ਨੱਪਣ ਲੱਗ ਪੈਂਦੇ ਆ, ਤੁਹਾਡੇ ਮਨ 'ਚ ਖਿਆਲ ਪੈਦਾ ਹੋਇਆ। ਲਿਖੋ ਕਿੱਦਾਂ ਨੱਪਦੇ ਆ, ਤੁਹਾਡੇ ਮਨ 'ਚ ਰੋਜ਼ ਖਿਆਲ ਪੈਦਾ ਹੋ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰਾ ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ, ਅੱਜ ਮੈਂ ਅਰਦਾਸ ਕਰਾਉਣੀ ਹੈ, ਅੱਜ ਮੈਂ ਜਾ ਕੇ ਨਾ ਬੇਨਤੀ ਕਰਨੀ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ, ਕਹਿੰਦੇ ਸੱਜਣਾ ਰੋਜ਼ ਆਉਣਾ, ਆ ਮੈਂ ਪੁੱਤ ਤੇਰੀ ਪੈਲੀ 'ਤੇ ਹਲ ਵਾਹ ਦਿਆਂ। ਹਲ ਵਾਹਿਆ ਤੇ ਧਰਤੀ ਥੱਲੋਂ ਉੱਪਰ ਆਈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕੀ ਕਿਹਾ? ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ ਸਿਰ, ਦੁੱਖਾਂ ਕੇ ਦੁੱਖ। ਕਹਿੰਦੇ ਪੁੱਤਰ ਉਸ ਪਰਮਾਤਮਾ ਤੋਂ ਇਲਾਵਾ ਕੁਝ ਨਾ ਮੰਗਿਆ ਕਰ। ਉਹ ਜਿੰਨੇ ਵਿਚਾਰ ਸੀ ਨਾ ਅੰਦਰ ਮੰਗਾਂ ਵਾਲੇ, ਉਹ ਪਲਟੀ ਲੱਗ ਗਈ, ਵਗਿਆ ਜੀ ਹਲ। ਜਦੋਂ ਪਲਟੀ ਲੱਗੀ, ਹਲ ਵਗਿਆ, ਫਿਰ ਸੁਹਾਗਾ ਮਾਰਿਆ, ਨਾਮ ਬੀਜ ਸੰਤੋਖ ਸੁਹਾਗਾ। ਫਿਰ ਸੰਤੋਖ ਪੈਦਾ ਹੋਣ ਲੱਗ ਪਿਆ ਅੰਦਰ, ਕੈਸਾ? ਉਹ ਛੱਡ, ਪਰਮਾਤਮਾ ਜਦੋਂ ਦੇਣਾ ਦੇ ਦੇਗਾ, ਟੈਨਸ਼ਨ ਹੀ ਕੋਈ ਨਹੀਂ। ਜਿੱਦਣ ਕੰਮ ਬਣਨਾ ਉਦਣ ਹੀ ਬਣਨਾ ਹੈ। ਅੱਜ ਤੋਂ ਟੈਨਸ਼ਨਾਂ ਖਤਮ, ਅੱਜ ਤੋਂ ਬਾਅਦ ਕੁਛ ਨਹੀਂ ਕਹਿਣਾ। ਅੱਜ ਮੇਰੇ ਮਨ 'ਚ ਖਿਆਲ ਪੈਦਾ ਹੋ ਗਿਆ, ਤੇਰੀ ਗੁਰਬਾਣੀ ਦਾ ਵਿਚਾਰ ਜਿਹੜਾ ਹੈ ਉਹ ਅੰਦਰ ਟਿਕ ਗਿਆ ਹੈ। ਕੀ ਟਿਕ ਗਿਆ ਹੈ? ਕਿ ਜਿੱਦਣ ਜਿਹੜੇ ਕੰਮ ਹੋਣੇ ਆ ਉਦਣ ਹੀ ਹੋਣੇ ਆ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ, ਛਾਲਾਂ ਸਾਰੇ ਮਾਰਦਿਆ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ। ਫਿਰ ਮਨ 'ਚ ਖਿਆਲ ਪੈਦਾ ਹੋ ਗਿਆ, ਬਿਨ ਬੋਲਿਆ ਸਭ ਕੁਛ ਜਾਣਦਾ ਕਿ ਆ ਗਏ ਕੀ ਚ ਅਰਦਾਸ। ਫਿਰ ਪਾਤਸ਼ਾਹ ਕੀ ਕਹਿਣ ਲੱਗੇ? ਕਹਿੰਦੇ ਤੂੰ ਉਸ ਪਰਮਾਤਮਾ ਨੂੰ ਚੇਤੇ ਕਰਦਾ, ਪਹਿਲਾਂ ਹਲਵਾ ਗੁਰਬਾਣੀ ਪੜ੍ਹ, ਸੰਤ ਜਣਾ ਮਿਲ ਪਾਈਏ। ਸੰਤਾਂ ਨੂੰ ਮਿਲ, ਮਹਾਂਪੁਰਖਾਂ ਨੂੰ ਮਿਲ, ਗੁਰੂ ਨੂੰ ਮਿਲ, ਤੇ ਗੁਰਬਾਣੀ ਨੂੰ ਪੜ੍ਹ, ਤੇ ਪੜ੍ਹ ਕੇ ਵਿਚਾਰ ਕਰ। ਜਦੋਂ ਇਹ ਹਲ ਵਾਵੇਂਗਾ ਤੇ ਫਿਰ ਬੀ ਖਿਲਾਰ ਦੇ, ਦੇਖੋ ਗੁਰਬਾਣੀ ਪੜ੍ਹਨ ਤੋਂ ਬਾਅਦ ਕੀ ਕਰਨਾ? ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੈ। ਕਹਿੰਦੇ ਵੀ ਦਿਨ ਚੜ੍ਹਿਆ ਗੁਰਬਾਣੀ ਗਾ ਹਲਵਾ, ਹਲਵਾ ਕੇ ਫਿਰ ਬੀ ਪਾ ਦੇ ਨਾਮ ਦਾ। ਲਓ ਜੀ ਹੁਣ ਬੀ ਪਾ ਦਿੱਤਾ ਜੀ, ਪਾ ਦਿੱਤਾ ਜੀ, ਪਰ ਐਵੇਂ ਨਾ ਭੁਲੇਖੇ ਜੇ ਪੈ ਦਿਓ ਤੇ ਫਸਲ ਬੀਜ ਕੇ ਜ਼ਿਮੀਦਾਰ ਸੌਂ ਜਾਂਦਾ। ਸੌਂ ਜਾਂਦਾ ਜੀ, ਕਦੀ ਹੋਇਆ ਜੇ? ਕਣਕ ਖਿਲਾਰੀ ਤੇ 6 ਮਹੀਨੇ ਗਿਆ ਹੀ ਨਹੀਂ। ਭਾਈ ਸਾਹਿਬ ਕੀ ਹਾਲ ਚਾਲ ਆ? ਕਿੰਨਾ 6 ਕੁ ਮਹੀਨੇ ਬਾਅਦ, 6 ਮਹੀਨੇ ਵਿਹਲਾ ਹੀ ਆ, ਮੈਂ ਆ ਜਾਂਦਾ ਅਮਰੀਕਾ। ਹੁਣ ਕਣਕ ਬੀਜ ਦਿੱਤੀ ਹੈ, ਫਿਰ ਕਹਿੰਦਾ ਬਸ ਬੀਜਤੀ, ਹੁਣ 6 ਮਹੀਨੇ ਮੈਂ ਵੱਢਣੀ ਆ ਜਾਵਾਂਗੇ। ਪਰ ਦੇਖਿਓ ਉਹ ਕਹਿੰਦਾ ਆ ਜਾ, ਹੁਣ ਤੇ ਕਣਕਾਂ ਬੀਜ ਦਿੱਤੀਆਂ। ਤੇ ਅੱਗੋਂ ਕਹਿੰਦਾ ਭਾਈ ਸਾਹਿਬ ਦੇਖਦਾ ਜੇ ਕੋਈ ਬੰਦਾ ਲੱਭ ਜੇ ਮਗਰੋਂ ਦੇਖ ਦੇਖ ਕਰਨ ਲਈ। ਸੱਚਾ ਜੀ ਚਾਹੀਦਾ ਨਾ ਜੀ, ਪਾਣੀ ਲਾਉਣਾ ਹੈ, ਗੁਡਾਈ ਕਰਨੀ ਹੈ। ਹੁਣ ਮਾਰਿਓ ਝਾਤੀ, 6 ਮਹੀਨਿਆਂ ਬਾਅਦ ਫਸਲ ਹੋਣੀ ਹੈ, ਰਸਤੇ ਰੁਕਾਵਟਾਂ ਬੜੀਆਂ ਆਉਣੀਆਂ। ਕਿਹੜੀਆਂ ਕਿਹੜੀਆਂ ਰੁਕਾਵਟਾਂ ਆਉਣੀਆਂ ਸੁਣੀ ਜਾਓ, ਰੁਕਾਵਟਾਂ ਕਿਹੜੀਆਂ ਕਿਹੜੀਆਂ ਆਉਣੀਆਂ। ਰਸਤੇ 'ਚ ਹਾੜ ਦਾ ਮਹੀਨਾ ਆਉਣਾ ਆਉਣਾ ਜੀ, ਜੇਠ ਦਾ ਮਹੀਨਾ ਆਉਣਾ ਜੀ, ਬੜੀ ਗਰਮੀ ਹੁੰਦੀ ਹੈ ਜੀ, ਉਹਨਾਂ 'ਚ ਫਸਲ ਨੂੰ ਬਚਾਉਣਾ ਬੜਾ ਔਖਾ ਜੀ। ਹੁਣ ਇਹ ਜੇਠ ਅਤੇ ਹਾੜ ਕੀ ਚੀਜ਼ ਹੈ ਜੀ? ਗੁਰਬਾਣੀ 'ਚੋਂ ਪੜ੍ਹਿਓ ਹਾੜ ਦੇ ਮਹੀਨੇ ਨੂੰ ਕੀ ਲਿਖਿਆ ਜੀ ਪਾਤਸ਼ਾਹ ਨੇ? ਕਹਿੰਦੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਂ ਨਜਨਾ ਪਾਸ। ਕਹਿੰਦੇ ਉਹਨਾਂ ਨੂੰ ਨਾ ਹਾੜ ਦਾ ਮਹੀਨਾ ਬੜਾ ਤਪਦਾ ਲੱਗਦਾ, ਜਿਹਨਾਂ ਕੋਲ ਪਰਮਾਤਮਾ ਨਹੀਂ, ਜਿਹਨਾਂ ਕੋਲ ਖਸਮ ਨਹੀਂ ਹੈ। ਇਹਦਾ ਮਤਲਬ ਕਿ ਰਸਤੇ 'ਚ ਹਾੜ ਦਾ ਮਹੀਨਾ ਆਉਣਾ ਹੈ, ਗਰਮੀ ਬੜੀ ਆਉਣੀ ਹੈ, ਫਿਰ ਸਾਉਣ ਦਾ ਮਹੀਨਾ ਆਉਣਾ, ਮੀਂਹ ਬੜੇ ਪੈਣੇ ਨੇ, ਫਸਲ ਬਚਾਉਣੀ ਬੜੀ ਔਖੀ ਆ, ਫਿਰ ਪੋਹ ਦਾ ਮਹੀਨਾ ਆਉਣਾ ਆ, ਕੱਕਰ ਪੈਣੇ ਨੇ। ਔਖ ਤੁਖਾਰ ਨਾ ਵਿਆਪਈ, ਦੱਸੋ ਬੜਾ ਔਖਾ। ਹੁਣ ਇਹ ਮਹੀਨੇ ਕੀ ਆ? ਤੁਸੀਂ ਤੇ ਪੜ੍ਹ ਦਿੱਤੇ ਏਦਾਂ ਹੀ। ਉਹ ਭਾਈ ਸੱਜਣੋ, ਇਹ ਮਹੀਨੇ ਗੁਰੂ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਚੇਤ ਦਾ ਬੀਜ ਪਾਇਆ ਹੈ, ਪਰਮਾਤਮਾ ਦਾ ਸਿਮਰਨ ਦਾ ਬੀਜ ਪਾਇਆ ਹੈ, ਉਹਨਾਂ ਤੇ ਹਨੇਰੀਆਂ ਝੁੱਲਣੀਆਂ ਨੇ, ਗਰਮੀਆਂ ਵੀ ਆਉਣੀਆਂ ਨੇ, ਮੀਂਹ ਵੀ ਪੈਣੇ ਨੇ, ਕੱਕਰ ਵੀ ਪੈਣੇ ਨੇ। ਠੀਕ ਹੈ ਜੀ, ਹੁਣ ਸੁਣੀ ਜਾਇਓ ਧਿਆਨ ਨਾਲ। ਹੁਣ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਜਦੋਂ ਇਹ ਸਮਾਂ ਆਉਣਾ ਨਾ, ਫਿਰ ਕੀ ਕਰੀ? ਕਹਿੰਦਾ ਚੇਤ ਦਾ ਬੀਜ ਪਾ ਦੇ। ਪਾਤਾ ਜੀ ਬੀਜ, ਪਾਤਾ ਜੀ ਮੈਂ। ਕਹਿੰਦਾ ਫਿਰ ਜਾਈ ਨਾ ਕਿਤੇ, ਐਵੇਂ ਨਾ ਅਮਰੀਕਾ ਘੁੰਮਣ ਚੱਲ ਜੀ, ਫਸਲ ਬਰਬਾਦ ਹੋ ਜਾਣੀ। ਇਹਦਾ ਮਤਲਬ ਕੀ? ਕਿ ਮਨਾ ਐਵੇਂ ਨਾ ਸੰਸਾਰ ਵਿੱਚ ਵਿਚਰਨ ਲੱਗ ਪਈ, ਸੰਸਾਰ ਦੇ ਮੋਹ 'ਚ ਫਸ ਜਾਵੀ, ਅੰਦਰ ਬੀਜਿਆ ਨਾਮ ਫਲ ਤੱਕ ਨਹੀਂ ਪਹੁੰਚਣਾ। ਕਹਿੰਦਾ ਕੀ ਕਰਾਂ? ਧੰਨ ਗੁਰੂ ਨਾਨਕ ਪਾਤਸ਼ਾਹ 1171 ਅੰਗ ਦੇ ਉੱਤੇ, ਅਤੇ ਤੁਸੀਂ ਤਾਂ 12 ਮਾਹ, ਮੇਰਾ ਖਿਆਲ ਆ ਵੀ 10 ਕੁ ਮਿੰਟਾਂ 'ਚ ਪੜ੍ਹ ਲੈਣਾ ਜੀ, 12 ਮਾਹ। ਠੀਕ ਹੈ ਜੀ, ਅਤੇ ਮੇਰਾ ਧਿਆਨ ਘੜੀ ਵੱਲ ਆ, ਅਜੇ ਮਹੀਨਾ ਸ਼ੁਰੂ ਨਹੀਂ ਹੋਇਆ। ਠੀਕ ਹੈ ਬਈ, ਹੁਣ ਆਓ ਬਈ, ਚੇਤ ਦਾ ਬੀਜ ਪਾਤਾ ਜੀ। ਜਦੋਂ ਚੇਤ ਦਾ ਬੀਜ ਪਾਤਾ, ਪਰਮਾਤਮਾ ਦਾ ਨਾਮ ਜਿਹੜਾ ਉਹਨੂੰ ਚੇਤੇ ਕਰਨ ਲੱਗ ਪਏ ਨਾਮ ਦੇ ਜ਼ਰੀਏ, ਹੁਣ ਧਿਆਨ ਰੱਖਣਾ ਫਸਲ ਦਾ ਬਈ, ਕੀ ਕਰਨਾ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਿਆ ਬਾਤ ਹੈ, ਦੇਖੋ ਹੁਣ ਕਣਕ ਬੀਜੀ ਆ ਤੇ ਗੁਡਾਈ ਨਹੀਂ ਕਰਦੇ, ਝੋਨਾ ਬੀਜਿਆ ਗੁਡਾਈ ਨਹੀਂ ਕਰਦੇ, ਮੱਕੀ ਬੀਜੀ ਗੁਡਾਈ ਨਹੀਂ ਕਰਦੇ। ਜਦੋਂ ਗੁਡਾਈ ਕਰਦੇ ਹੋ ਕਿਹਦੇ ਨਾਲ? ਰੰਬੇ ਨਾਲ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਬਸੋਲੇ ਰੰਬੇ ਨੂੰ ਕਹਿੰਦੇ ਜੀ। ਕਹਿੰਦੇ ਰੰਬਾ ਲੈ ਤੇ ਕੀ ਕਰ? ਹੁਣ ਦੇਖੋ ਜ਼ਿਮੀਦਾਰ ਕੀ ਕਰਦਾ ਜੀ, ਦੋ ਕੰਮ ਕਰਦਾ ਜੀ, ਉਹ ਗੋੜਦਾ ਹੈ ਤੇ ਜਿਹੜਾ ਘਾਹ ਆ ਉਹ ਪੁੱਟਦਾ ਜੀ, ਚੁੱਕ ਕੇ ਬਾਹਰ ਮਾਰਦਾ, ਤੇ ਨਾਲ ਪਿਆਰ ਨਾਲ ਕੀ ਕਰਦਾ, ਬੂਟੇ ਨੂੰ ਮਿੱਟੀ ਲਾ ਦਿੰਦਾ ਜੀ ਵੀ ਡਿੱਗ ਨਾ ਪਵੇ। ਕਿੱਥੇ ਕਰਦਾ ਜੀ? ਆ ਵੇਖਿਓ ਹੁਣ, ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ। ਕਾਮ ਕੀ ਆ? ਕਾਮਣਾ। ਕਾਮਣਾ ਕੀ ਆ? ਖਿੱਚ, ਤਾਂਘ ਪਰਮਾਤਮਾ ਨੂੰ ਮਿਲਣ ਦੀ, ਪ੍ਰੇਮ। ਕਹਿੰਦੇ ਜਿਹੜੀ ਨਾਮ ਦੀ ਫਸਲ ਬੀਜੀ ਉਹਨਾਂ ਅੰਦਰ ਮਨਾ। ਕਹਿੰਦਾ ਹਾਂਜੀ। ਕਹਿੰਦੇ ਉਸ ਪਰਮਾਤਮਾ ਦੇ ਮਿਲਣ ਦੀ ਮਨ 'ਚ ਤਾਂਘ ਪੈਦਾ ਕਰ, ਪ੍ਰੇਮ ਪੈਦਾ ਕਰ, ਤੇ ਪ੍ਰੇਮ ਪੈਦਾ ਕਰਕੇ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਜਿਹੜੀ ਹੈ ਕਹਿੰਦਾ ਇਹ ਨਾਮ ਰੂਪੀ ਬੂਟਾ ਡਿੱਗ ਨਾ ਪਵੇ, ਇਹਨੂੰ ਮਿੱਟੀ ਲਾਈ ਦਾ, ਇਹਨੂੰ ਸਾਰਾ ਦਈ ਦਾ, ਕਿਉਂਕਿ ਪਰਮਾਤਮਾ ਦਾ ਪ੍ਰੇਮ ਬੜਾ ਵੱਡਾ ਸਹਾਰਾ ਜੇ, ਜਿਹਨਾਂ ਅੰਦਰ ਤਾਂ ਗਿਆ ਪਰਮਾਤਮਾ ਦਾ ਮਿਲਣ ਦੀ, ਉਹ ਤਾਂ ਵੀ ਸਹਾਰਾ ਆ, ਉਹ ਪ੍ਰੇਮ ਕਰਕੇ, ਕਿਉਂਕਿ ਲਿਖਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿਣ ਲੱਗੇ ਵੀ ਉਹ ਪ੍ਰੇਮ, ਉਹ ਤਾਂ ਜਿਹੜੀ ਉਹ ਸਹਾਰਾ ਆ, ਉਹ ਮਿੱਟੀ ਲਾਈ ਜਾ। ਤੇ ਕ੍ਰੋਧ ਕਹਿੰਦੇ ਗੁੱਸੇ ਨਾਲ ਕੀ ਕਰ, ਹੁਣ ਘਾਹ ਹੋ ਗਿਆ ਜੀ, ਉਹ ਰੰਬੇ ਦੇ ਨਾਲ ਘਾਹ ਕੀ ਕੱਢਦਾ, ਕੱਢ ਕੇ ਬਾਹਰ ਛੁੱਟੀ ਜਾਂਦਾ। ਕਹਿੰਦਾ ਫਿਰ ਅੰਦਰ ਕ੍ਰੋਧ ਪੈਦਾ ਕਰ, ਗੁੱਸਾ ਪੈਦਾ ਕਰ। ਮੈਂ ਕਿਹਾ ਜੀ ਕਾਹਦਾ? ਕਹਿੰਦਾ ਨਾਮ ਸਿਮਰਨ ਕਰਦਿਆਂ ਕਰਦਿਆਂ ਜਿੰਨੇ ਮਾੜੇ ਵਿਚਾਰ ਆਉਂਦੇ ਆ ਨਾ, ਕਹਿੰਦਾ ਗੁੱਸੇ ਨਾਲ ਚੁੱਕ ਚੁੱਕ ਕੇ ਬਾਹਰ ਸੁੱਟੀ ਦਾ। ਸੁੱਟ ਦਿਓ ਜੀ, ਦੇਖੋ ਜੀ ਫਸਲ ਬਚਾਉਣੀ ਕਿ ਨਹੀਂ ਬਚਾਉਣੀ ਜੀ, ਐਵੇਂ ਫਲ ਤੱਕ ਪਹੁੰਚ ਜਾਣਾ ਜੀ। ਕਹਿੰਦੇ ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਿਹੜੀ ਧਰਤੀ ਜੀ? ਦੇਖੋ ਤੁਹਾਨੂੰ ਪਹਿਲਾਂ ਕਿਹਾ ਗੱਲਾਂ ਸੰਸਾਰ ਦੀਆਂ ਪਰ ਖੋਜ ਨਿਰੰਕਾਰ ਦੀ। ਕਹਿੰਦੇ ਧਰਤੀ ਗੋਡੋ ਕਿਹੜੀ? ਆਪਣੀ ਹਿਰਦੇ ਰੂਪੀ, ਆ ਮਨ ਰੂਪੀ ਧਰਤੀ ਦੀ ਗੁਡਾਈ ਕਰੀ ਜਾਓ ਬਈ। ਕਹਿੰਦਾ ਕਿਉਂ? ਕਹਿੰਦਾ ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ। ਆਹ ਹੁਣ ਇੱਕ ਜ਼ਿਮੀਦਾਰ ਸੀ ਜੀ, ਕੀ ਕਹਿੰਦਾ ਨਵੀਂ ਨਵੀਂ ਪੈਲੀ ਲਈ ਵਿਚਾਰੇ ਨੇ, ਕਹਿੰਦਾ ਲੋਕ ਤੇ ਪਾਗਲ ਹੈ, ਕੀ ਆ ਮਸਾ ਘਾਹ ਵਿੱਚ ਹੋ ਗਿਆ ਤੇ ਹੋਇਆ ਰਹੇ, ਜਦੋਂ ਵੱਢਣੀ ਉਦੋਂ ਵੇਖਾਂਗੇ ਵਿੱਚੋਂ, ਵੱਢਣਾ ਕਣਕ ਵਿੱਚੋਂ ਘਾਹ ਵੱਢ ਕੇ ਬਾਹਰ ਛੁੱਟ ਦਿਆਂਗੇ। ਉਹ ਸਿਆਣਾ ਜ਼ਿਮੀਦਾਰ ਕਹਿੰਦਾ ਉਹ ਗੱਲ ਸੁਣੋ, ਡੰਡ ਲੱਥ ਜਾਣੀ ਤੇਰੀ ਫਸਲ ਦੀ, ਉਹਨਾਂ ਝਾੜ ਨਹੀਂ ਉਹ ਨਿਕਲਣਾ, ਤੇ ਨਾਲ ਦੀ ਨਾਲ ਘਾਹ ਕੱਢੀ ਜਾ, ਜੇ ਗੋਡੇਗਾ ਨਾ ਤੇ ਤੈਨੂੰ ਫਲ ਵੱਧ ਮਿਲਣਾ ਹੀ, ਤੈਨੂੰ ਫਸਲ ਵੱਧ ਮਿਲਣੀ, ਝਾੜ ਵੱਧ ਮਿਲਣਾ ਹੀ, ਜੇ ਉਹ ਗੋਡੋ ਤੇ ਉਹ ਤੁਮ ਸੁੱਖ ਪਾਵੋ। ਕਹਿੰਦੇ ਜਿਵੇਂ ਜਿਵੇਂ ਹਿਰਦੇ ਰੂਪੀ ਧਰਤੀ ਨੂੰ ਗੋਡੋਗੇ ਨਾ, ਜਿਹੜੇ ਪੈਲੀ ਗੋਡਦੇ ਨੇ, ਕਹਿੰਦਾ ਪਾਪ ਪਰਮਾਤਮਾ ਦੇ ਮਿਲਦੀ ਮਨ ਚ ਤੰਗ ਪੈਦਾ ਕਰਦੇ ਨੇ, ਪਰ ਗੁੱਸੇ ਨਾਲ ਜਿਹੜੇ ਮਨ ਚ ਮਾੜੇ ਵਿਚਾਰ ਪੈਦਾ ਹੁੰਦੇ ਨੇ ਬਾਹਰ ਸੁੱਟੀ ਜਾਂਦੇ ਨੇ। ਕਹਿੰਦੇ ਜਿਵੇਂ ਜਿਵੇਂ ਗੋਡਦੇ ਉਹਨਾਂ ਨੂੰ ਸੁੱਖ ਮਿਲਦਾ ਹੈ, ਕਹਿੰਦਾ ਭਾਵ ਆਨੰਦ ਮਿਲਦਾ ਹੈ। ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ, ਕਿਰਤ ਨਾ ਮਿਟਿਆ ਜਾਏ। ਕਿਰਤ ਕੀ ਹੈ? ਮਿਹਨਤ, ਕੀਰਤੀ। ਕਹਿੰਦਾ ਗੱਲ ਯਾਦ ਕਰੀ, ਜਿਸ ਜ਼ਿਮੀਦਾਰ ਨੇ ਮਿਹਨਤ ਕੀਤੀ ਹੈ ਨਾ, ਉਹਦੀ ਮਿਹਨਤ ਅਜਾਈ ਨਹੀਂ ਜਾਂਦੀ ਕਦੀ। ਕਹਿੰਦਾ ਹਾਂਜੀ। ਕਹਿੰਦਾ ਫਿਰ ਸੁਣ ਮਨਾ, ਜਿਹਨਾਂ ਨੇ ਇਹ ਮਿਹਨਤ ਕੀਤੀ ਹੈ ਨਾ, ਕਦੀ ਵੀ ਇਸ ਮਨ ਰੂਪੀ ਪੈਲੀ ਦੇ ਅੰਦਰ ਗੁਰੂ ਦੇ ਉਪਦੇਸ਼ ਨਾਲ ਹਲਵਾਇਆ ਤੇ ਉਸ ਪਰਮਾਤਮਾ ਦੀ ਯਾਦ ਦਾ ਬੀ ਪਾ ਦਿੱਤਾ। ਕਹਿੰਦਾ ਫਿਰ ਤੇ ਨਾਲ ਦੀ ਨਾਲ ਕਾਮ ਤੇ ਕ੍ਰੋਧ ਦੋ ਰੰਬੇ ਫੜੇ ਹੱਥ ਚ, ਤੇ ਇਸ ਪੈਲੀ ਦੀ ਗੁਡਾਈ ਕੀਤੀ ਹੈ, ਉਹਨਾਂ ਦੀ ਇਹ ਮਿਹਨਤ ਅਜਾਈ ਨਹੀਂ ਜਾਂਦੀ, ਉਹਨਾਂ ਦੀ ਬਿਰਤੀ, ਉਹਨਾਂ ਦੀ ਫਸਲ ਚੰਗੀ ਹੁੰਦੀ ਹੈ ਔਰ ਉਹਨੂੰ ਫਲ ਬੜਾ ਵਧੀਆ ਪੈਂਦਾ। ਠੀਕ ਹੈ ਬਈ? ਹੁਣ ਗੁਰੂ ਸਾਹਿਬ ਨੇ ਕੀ ਕਹਿੰਦੇ, ਮੈਂ ਤੁਹਾਨੂੰ ਕਹਿਣਾ ਬਿਨਾਂ ਹਾਲ ਦੇ ਵੀ ਜਿਹੜਾ ਉੱਗਦਾ ਨਹੀਂ ਹੈ ਸੱਚ ਆ। ਤੇ ਗੁਰੂ ਅਮਰਦਾਸ ਮਹਾਰਾਜ ਨੇ 603 ਅੰਗ ਦੇ ਉੱਤੇ ਕਹਿ ਦਿੱਤਾ, ਕਹਿੰਦੇ ਬਿਨ ਸਤਿਗੁਰੂ ਸੇਵਾ ਬਹੁਤਾ ਦੁੱਖ ਲੱਗਾ ਜੁਗ ਚਾਰੇ ਭਰਮਾਈ। ਕਹਿੰਦੇ ਬਿਨਾਂ ਹਲ ਤੋਂ ਜਿੰਨਾ ਮਰਜ਼ੀ ਵੀ ਮਹਿੰਗਾ ਖਿਲਾਰਲਾ ਉੱਗਣਾ ਨਹੀਂ, ਤੇ ਬਿਨਾਂ ਗੁਰੂ ਦੇ ਚਰਨ ਨਾਲ ਜੁੜਿਆ, ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਤੋਂ ਬਗੈਰ ਅੰਦਰ ਨਾਮ ਟਿਕਣਾ ਨਹੀਂ। ਕੀ ਕਹਿਣ ਲੱਗੇ? ਕਹਿੰਦੇ ਫਲ ਗੁਣ ਆਨੰਦ ਉਪਾਰ ਜਾਣਾ। ਆਂਦਾ ਫਿਰ ਜਿਹੜਾ ਮੈਂ ਚੇਤੇ ਦਾ ਬੀਜ ਪਾਇਆ ਸੀ, ਕਹਿੰਦੇ ਉਹਦੇ ਚ ਹੱਲੇ ਗੁੱਲੇ ਤੇ ਬੜੇ ਆਏ। ਹਾੜ ਦਾ ਮਹੀਨਾ, ਅਸਾੜ ਦਾ ਮਹੀਨਾ, ਸਾਵਣ ਦਾ ਮਹੀਨਾ, ਪੋਹ ਦਾ ਮਹੀਨਾ, ਸਭ ਕੁਝ ਹੋਇਆ, ਪਰ ਸਦਕੇ ਜਾਵਾਂ ਮੈਂ ਪੈਲੀ ਦੇ ਵਿੱਚ ਜਾਂਦਾ ਰਿਹਾ, ਫੇਰਾ ਮਾਰਦਾ ਰਿਹਾ, ਮੈਂ ਫਸਲ ਸਾਂਭ ਕੇ ਰੱਖੀ। ਕਹਿੰਦਾ ਫਿਰ ਕਹਿੰਦਾ ਸਦਕੇ ਜਾਵਾਂ ਫਸਲ ਬੜੀ ਵਧੀਆ ਹੋਈ ਤੇ ਝਾੜ ਬੜਾ ਨਿਕਲਿਆ, ਫਲ ਗੁਣ ਆਨੰਦ ਉਪਾਰ ਜਾਣਾ। ਕਹਿੰਦੇ ਮੇਰੀ ਫਸਲ ਨੂੰ ਫਲ ਪੈ ਗਿਆ, ਉਹਨਾਂ ਗੁਣਾਂ ਨੂੰ ਫਲ ਪੈ ਗਿਆ ਹੈ। ਕਿਹੜਾ ਫਲ ਪਿਆ ਜੀ? ਕਣਕ ਨੂੰ ਕਣਕ ਲੱਗਾ, ਮੱਕੀ ਨੂੰ ਮੱਕੀ, ਅੰਬ ਨੂੰ ਅੰਬ, ਬਸ ਉਸ ਪਰਮਾਤਮਾ ਦੀ ਯਾਦ ਨੂੰ ਕਿਹੜਾ ਫਲ ਪਿਆ ਜੀ? ਆਨੰਦ। ਕਹਿੰਦੇ ਫਲ ਗੁਣ ਆਨੰਦ ਉਪਾਰ ਜਾਣਾ, ਕਹਿੰਦੇ ਉਹ ਆਨੰਦ ਪੈਦਾ ਹੋ ਗਿਆ। ਆਨੰਦ ਪੈਦਾ ਹੋ ਗਿਆ। ਕਹਿੰਦੇ ਫਿਰ ਕੀ ਹੋਇਆ ਜਦੋਂ ਆਨੰਦ ਪੈਦਾ ਹੋਇਆ? ਕਹਿੰਦਾ ਸਦਕੇ ਜਾਵਾਂ, ਉੱਥੇ ਪਰਮਾਤਮਾ ਪਹਿਲਾਂ ਰਹਿੰਦੇ ਸੀ, ਅਕਾਲ ਪੁਰਖ ਪਹਿਲਾਂ ਰਹਿੰਦੇ ਸੀ, ਦਸਮ ਦੁਆਰ 'ਚ ਬੈਠੇ ਸੀ। ਕਹਿੰਦੇ ਫਿਰ, ਕਹਿੰਦੇ ਹਰ ਸੱਜਣ ਪ੍ਰਗਟੇ ਆਏ। ਕਹਿੰਦਾ ਜਿਵੇਂ ਆਨੰਦ ਪੈਦਾ ਹੋਇਆ ਨਾ, ਕਹਿੰਦਾ ਹਾਂਜੀ, ਕਹਿੰਦਾ ਅੰਦਰੋਂ ਸੱਜਣ ਪ੍ਰਗਟ ਹੋ ਗਏ, ਪਰਮਾਤਮਾ ਪ੍ਰਗਟ ਹੋ ਗਏ, ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਗਿਆ। ਪਿਆ ਉੱਥੇ ਹੀ ਸੀ, ਅੰਗੂਠੀ ਮੇਰੀ ਉਸੇ ਕਮਰੇ 'ਚ ਸੀ, ਅੰਗੂਠੀ ਮੇਰੀ ਬੈੱਡ ਥੱਲੇ ਸੀ, ਸਿਰਫ ਪੰਗਾ ਆ ਕਿ ਝਾੜੂ ਬੜੇ ਮਾਰੇ, ਡਾਂਗਾਂ ਬੜੀਆਂ ਮਾਰੀਆਂ, ਟਾਰਚਾਂ ਬੜੀਆਂ ਮਾਰੀਆਂ, ਪਰ ਬੈੱਡ ਹਿਲਾਇਆ ਨਹੀਂ। ਪਾਠ ਬੜੇ ਕੀਤੇ, ਗੁਰੂ ਘਰ ਦੀ ਸੇਵਾ ਬੜੀ ਕੀਤੀ, ਪਰ ਬੈੱਡ ਹਿਲਾ ਲੈਂਦੇ ਮੁਤਰੀ ਲੱਭ ਪੈਣੀ ਸੀ, ਆਪਣੀ ਬੁੱਧੀ ਹਿਲਾ ਲੈਂਦੇ ਅੰਦਰੋਂ ਪਰਮਾਤਮਾ ਪ੍ਰਗਟ ਹੋ ਜਾਣਾ ਸੀ। ਕਿਆ ਆਨੰਦ ਹੈ ਗੁਰਬਾਣੀ ਦਾ। ਹੁਣ ਸੱਜਣ ਕੀ ਕਹਿਣ ਲੱਗੇ? ਦੇਖੋ ਧਿਆਨ ਨਾ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆ ਆਪਣੇ। ਜਿਹੜਾ ਪਹਿਲਾ ਸੀ ਨਾ ਮਹੀਨਾ, ਚੇਤ ਗੋਬਿੰਦ ਰਾਧੀ, ਉੱਥੇ ਆ ਸੀ ਸੱਤ ਜਣਾ ਮਿਲ ਪਾਈਏ, ਇਹ ਪੰਕਤੀ ਆਈ ਨਾ ਜੀ। ਹੁਣ ਆਖਰ ਚ ਦੇਖੋ ਪੰਕਤੀ ਕੀ ਆਈ ਜੇ, ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਿਸੇ ਨੇ ਪੁੱਛਿਆ ਵੀ ਤੇਰੀ ਫਸਲ ਬੜੀ ਚੰਗੀ ਹੋਈ ਜਾਂ ਬੜਾ ਝਾੜਿਆ, ਕੀ ਕਹਿੰਦਾ? ਕਹਿੰਦਾ ਭਾਈ ਹਲ ਚੰਗੀ ਤਰ੍ਹਾਂ ਵਾਹਿਆ ਸੀ, ਚਾਰ ਵਾਰੀ ਹਲ ਵਾਹਿਆ ਸੀ, ਸੁਹਾਗਾ ਫੇਰਿਆ ਸੀ, ਤਾਂ ਫਸਲ ਚੰਗੀ ਹੋਈ ਹੈ। ਠੀਕ ਹੈ ਜੀ। ਉੱਥੇ ਕੀ ਕਿਹਾ ਕਿ ਸੰਤ ਜਣਾ ਮਿਲ, ਕਹਿੰਦਾ ਪਹਿਲਾਂ ਹਲ ਵਾਹ, ਤੇ ਅੱਖ 'ਚ ਕਹਿੰਦਾ ਹਲ ਵਾਹੁਣ ਦਾ ਫਾਇਦਾ ਦੇਖ। ਕੀ ਕਹਿੰਦੇ? ਕਹਿੰਦੇ ਸੰਤ ਸਹਾਈ ਰਾਮ ਕੇ, ਕਹਿੰਦਾ ਉਹ ਹਾਲੀ ਕੰਮ ਆਇਆ ਹੀ, ਉਹ ਸੰਤ ਉਹ ਗੁਰੂ ਹੀ ਮੇਰੇ ਸਹਾਈ ਹੋਏ ਅੱਧ 'ਚ, ਜਿੰਨਾ ਕਰਕੇ ਮੈਂ ਉਸ ਪਰਮਾਤਮਾ ਨੂੰ ਆਪਣੇ ਸੱਜਣ ਨੂੰ ਮਿਲ ਸਕਿਆ। ਇਹ ਗੁਰੂ ਦੀ ਕਿਰਪਾ ਹੀ। ਦੱਸੋ ਜੀ, ਕਿਤੇ ਗੁਰੂ ਹਲ ਬਣਦਾ ਹੈ ਤੇ ਕਿਤੇ ਗੁਰੂ ਉਸੇ ਚੀਜ਼ ਤੇ ਸਹਾਇਤਾ ਕਰਦਾ ਹੈ, ਜਿੰਨਾ ਚਿਰ ਹਲ ਵਾਹਿਆ ਹੀ ਨਹੀਂ ਫਸਲ ਉਗਣੀ ਨਹੀਂ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਹਿੰਦਾ ਫਿਰ ਕੀ ਹੋਇਆ? ਸੇਜ ਸੁਹਾਵੀ, ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਸੇਜ ਸੁਹਾਵੀ, ਹੁਣ ਸੇਜ ਸੁਹਾਵੀ ਦਾ ਕੀ ਮਤਲਬ? ਗੁਰੂ ਪਿਆਰਿਓ, ਔਰਤ ਨੇ ਜਿੰਨਾ ਮਰਜ਼ੀ ਸ਼ਿੰਗਾਰ ਕੀਤਾ ਹੋਵੇ, ਜਿੰਨਾ ਮਰਜ਼ੀ ਸ਼ਿੰਗਾਰ ਕੀਤਾ ਹੋਵੇ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜਿਓ, ਜੇ ਪਤੀ ਘਰ ਆਵੇ ਤੇ ਸ਼ਿੰਗਾਰ ਕੰਮ ਦਾ, ਜੇ ਪਤੀ ਨਾ ਆਵੇ ਸ਼ਿੰਗਾਰ ਕਿਸੇ ਕੰਮ ਦਾ ਨਹੀਂ। ਬੋਲਿਓ, ਆਪਾਂ ਵੀ ਸ਼ਿੰਗਾਰ ਕੀਤਾ ਹੈ, ਆਪਾਂ ਵੀ ਅੰਮ੍ਰਿਤ ਛਕਿਆ ਹੈ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਆਪਾਂ ਗੁਰੂ ਘਰ ਦੀ ਸੇਵਾ ਕਰਦੇ ਹਾਂ, ਇਹ ਸ਼ਿੰਗਾਰ ਹੈ ਪਰਮਾਤਮਾ ਦੇ ਮਿਲਾਪ ਦਾ। ਪਰ ਇਹ ਸ਼ਿੰਗਾਰ ਕਰਕੇ ਅੰਦਰ ਪਰਮਾਤਮਾ ਪ੍ਰਗਟ ਹੋਵੇ ਤੇ ਕੰਮ ਦਾ ਹੈ, ਜੇ ਉਹ ਪ੍ਰਗਟ ਨਹੀਂ ਹੋਇਆ ਤੇ ਵੀ ਕਿਸੇ ਕੰਮ ਦਾ ਨਹੀਂ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ ਜਰਾ ਆਪ ਜੀ। ਸੇਜ ਸੁਹਾਵੀ, ਕਹਿੰਦੇ ਉਹਨਾਂ ਦੀ ਜਿਹੜੀ ਸੇਜ ਹੈ ਨਾ, ਕਿਹੜੀ? ਜਿੱਥੇ ਪਰਮਾਤਮਾ ਪ੍ਰਗਟ ਹੋਏ ਨੇ, ਉਹ ਹਿਰਦਾ ਘਰ ਕਹਿੰਦੇ ਬਹੁਤ ਸੋਹਣਾ ਹੋ ਗਿਆ। ਸੇਜ ਸੁਹਾਵੀ, ਸਰਬ ਸੁੱਖ। ਹੁਣ ਤੁਸੀਂ ਇੱਕ ਚੀਜ਼ ਪੱਲੇ ਬੰਨਿਓ, ਧਰਤੀ ਤੇ ਜਿੱਡਾ ਮਰਜ਼ੀ ਕੋਈ ਅਮੀਰ ਆਦਮੀ ਹੈ, ਜਿੱਡਾ ਮਰਜ਼ੀ ਕੋਈ ਅਮੀਰ ਆਦਮੀ ਹੈ, ਅੱਖ ਦੇ ਇਸ਼ਾਰਾ ਕਰੇ ਤੇ ਉਹਦੇ ਅੱਗੇ ਚੀਜ਼ ਹਾਜ਼ਰ ਹੋ ਜਾਵੇ, ਪਰ ਸਰਬ ਸੁੱਖ ਉਹਦੇ ਲਈ ਅੱਖਰ ਨਹੀਂ ਲਾਗੂ ਹੋ ਸਕਦਾ। ਸੱਚ ਹੈ ਜੀ, ਤੇ ਸਰਬ ਸੁੱਖ ਲਿਖਿਆ। ਕਹਿੰਦੇ ਉਹਨਾਂ ਦੀ ਸੇਜ ਸੁਹਾਵੀ ਹੋ ਜਾਂਦੀ ਔਰ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਉਹ ਸਰਬ ਸੁੱਖ ਕਿਹੜਾ ਜੀ? ਉਹ ਆਨੰਦ ਆ, ਸਰਬ ਸੁੱਖ। ਹੁਣ ਦੁੱਖਾਂ ਨਹੀਂ ਜਾਏ, ਇੱਥੇ ਜਾਏ ਕਹਿੰਦੇ ਥਾਂ ਨੂੰ, ਜਗ੍ਹਾ ਨੂੰ। ਕਹਿੰਦਾ ਜਿੱਦਾਂ ਹੀ ਇਹ ਸੇਜ ਸੁਹਾਵੀ ਹੋਈ, ਕੰਤ ਨਾਲ ਮਿਲਾਪ ਹੋਇਆ। ਹੁਣ ਤੁਸੀਂ ਸਿਆਣੇ ਹੋ, ਜਦੋਂ ਇੱਕ ਔਰਤ ਅਤੇ ਆਦਮੀ ਦੋਨੋਂ ਜੀ ਇਕੱਠੇ ਬੈਠੇ ਹੁੰਦੇ ਨੇ, ਕੀ ਕਹਿੰਦੇ ਆ? ਯਾਰ ਆਪਣੇ ਵਿੱਚ ਕੋਈ ਵਿਛੋੜੇ ਵਾਲੀ ਗੱਲਬਾਤ ਹੈ? ਕੋਈ ਹੈ ਗੱਲਬਾਤ ਵਿਛੋੜੇ ਵਾਲੀ? ਕਿੰਨਾ ਚਿਰ ਆਪਾਂ ਵੱਖਰੇ ਵੱਖਰੇ ਰਹੇ, ਹੁਣ ਕੋਈ ਵਿਛੋੜੇ ਵਾਲੀ ਗੱਲ ਹੈ? ਹੁਣ ਆਪਾਂ ਇਕੱਠੇ ਬੈਠੇ ਹਾਂ, ਦੁੱਖਾਂ ਨਹੀਂ ਜਾਏ। ਹੁਣ ਦੁੱਖ ਨੂੰ ਥਾਂ ਕੋਈ ਨਹੀਂ ਹੈ, ਕਿਉਂ? ਮਿਲਾਪ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਦੋਂ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੁੰਦਾ, ਵਿੱਚ ਵਿਛੋੜੇ ਨੂੰ ਥਾਂ ਹੀ ਕੋਈ ਨਹੀਂ ਰਹਿੰਦੀ। ਦੁੱਖਾਂ ਨਹੀਂ, ਉਹ ਕਹਿਣ ਨੂੰ ਕਹਿ ਦਿੰਦੇ ਨੇ, ਕਹਿੰਦੇ ਉੱਥੇ ਦੁੱਖ ਰਹਿੰਦਾ ਹੀ ਕੋਈ ਨਹੀਂ। ਛੱਡੋ, ਕਿਹੜੇ ਦੁੱਖ ਦੀਆਂ ਗੱਲਾਂ ਕਰਨ ਰਹੇ ਹੋ? ਜਿਹੜੇ ਪਰਮਾਤਮਾ ਨੂੰ ਮਿਲ ਪਏ, ਉਹਨਾਂ ਦੁੱਖ ਸੁੱਖ ਦੀ ਕਿਹੜੀ ਗੱਲ ਕਰਨੀ? ਉਹਨਾਂ ਕਹਿੰਦਾ ਸਰਬ ਸੁੱਖ, ਹੁਣ ਦੁੱਖਾਂ ਲਈ ਥਾਂ ਕੋਈ ਨਹੀਂ ਰਹੀ। ਇਹਦਾ ਮਤਲਬ ਉਹਨਾਂ ਦੇ ਵਿੱਚ ਆਤਮਾ ਤੇ ਪਰਮਾਤਮਾ ਦੇ ਵਿੱਚ ਵਿੱਥ ਨਹੀਂ ਰਹੀ ਹੁਣ, ਵਿਛੋੜਾ ਨਹੀਂ ਉਹਦੀ ਥਾਂ ਹੀ ਹੈ ਨਹੀਂ, ਵਿਛੋੜੋ ਉਹਦੀ ਸੂਈ ਦੇ ਨੱਕੇ ਚ ਨਹੀਂ ਥਾਂ ਨਹੀਂ ਹੈ, ਸੂਈ ਦੇ ਨੱਕੇ ਚੋਂ ਧਾਗਾ ਲੰਘ ਜਾਂਦਾ। ਪਰ ਸਦਕੇ ਜਾਵਾਂ ਗੁਰੂ ਪਿਆਰੇ, ਜਦੋਂ ਆਤਮਾ ਪਰਮਾਤਮਾ ਨਾਲ ਮਿਲਾਪ ਕਰਦੀ ਹੈ ਨਾ, ਉਹ ਚੋਂ ਧਾਗਾ ਕੋਈ ਨਹੀਂ ਲੰਘ ਸਕਦਾ। ਕਹਿੰਦਾ ਭਾਵ ਉੱਥੇ ਕੋਈ ਵਿਕਾਰ ਰੁਕ ਹੀ ਨਹੀਂ ਸਕਦਾ। ਫਿਰ ਇੱਛ ਪੁਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਕਹਿੰਦੇ ਉਹ ਜਿਹੜੀਆਂ ਸੁਹਾਗਣਾਂ ਨੇ, ਬੜੀ ਕਿਰਪਾ ਹੋਈ ਉਹਨਾਂ ਦੇ ਉੱਤੇ, ਉਹਨਾਂ ਨੂੰ ਪਰਮਾਤਮਾ ਮਿਲ ਗਿਆ, ਉਹਨਾਂ ਨੂੰ ਵਰ ਮਿਲ ਗਿਆ, ਖਸਮ ਮਿਲ ਗਿਆ। ਦੇਖੋ ਜੀ, 12ਵਾਂ ਮਹੀਨਾ ਜੀ, 12ਵਾਂ ਮਹੀਨਾ ਹੈ ਗੁਰੂ ਪਿਆਰਿਓ, ਵਿਸਾਖ ਦਾ ਮਹੀਨਾ ਆਉਂਦਾ ਹੈ। ਵਿਸਾਖੀ ਜ਼ਿਮੀਦਾਰ ਸੁਣਦਾ ਹੈ, ਵਿਸਾਖੀ ਸੁਣਦਾ ਹੈ, ਇੰਨੀ ਗੱਲ ਕਹਿੰਦੇ ਜੀ ਫਲਾਣੀ ਦਿਨ ਨੂੰ ਵਿਸਾਖੀ ਹੈ ਜੀ, ਭਾਵੇਂ ਕਣਕ ਕੱਚੀ ਹੋਵੇ, ਭਾਵੇਂ ਕਣਕ ਅਜੇ ਪੱਕੀ ਨਹੀਂ ਹੈਗੀ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ ਗੁਰੂ ਪਿਆਰਿਓ, ਜ਼ਿਮੀਦਾਰ ਦੀ ਇੱਕ ਰੂਟੀਨ ਹੈ। ਕੀ ਰੂਟੀਨ ਹੈ? ਵਿਸਾਖੀ ਵਾਲੇ ਦਿਨ ਜਾਂਦਾ ਖੇਤ 'ਚ, ਦਾਤੀ ਲੈ ਕੇ ਜਾਂਦਾ ਹੈ, ਭਾਵੇਂ ਇੱਕ ਰੁੱਗ ਵੱਢੇ, ਉਹ ਸ਼ਗਨ ਮੰਨਦਾ ਹੈ, ਇੱਕ ਰੁੱਗ ਵੱਢ ਕੇ ਉੱਥੇ ਰੱਖ ਦਿੰਦਾ ਹੈ। ਕਿਸੇ ਨੇ ਪੁੱਛਿਆ ਭਾਜੀ ਹਰੀ ਵੱਢਣ ਲੱਗ ਪਏ ਹੋ? ਕਹਿੰਦਾ ਨਹੀਂ ਭਾਜੀ, ਅੱਜ ਵਿਸਾਖੀ ਦਾ ਦਿਹਾੜਾ ਹੈ, ਖੁਸ਼ੀਆਂ ਦਾ ਦਿਨ ਆਇਆ ਹੈ, ਅੱਜ ਫਸਲ ਪੱਕ ਗਈ ਹੈ ਤੇ ਮੈਂ ਸਿਰਫ ਇੱਕ ਰੋਗੀ ਵੱਢਣਾ ਹੈ, ਮੈਨੂੰ ਪਤਾ ਜੇ 10 ਦਿਨ ਲੱਗਣੇ ਨੇ ਕੋਈ ਗੱਲ ਨਹੀਂ। ਸੱਚ ਆ, ਕਿਉਂਕਿ ਸਮਾਂ ਆ ਗਿਆ ਨਾ ਜੀ। ਤੇ ਗੁਰੂ ਜੀ ਕਹਿੰਦੇ ਜਿੱਦਾਂ ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ, ਗੁਰੂ ਕੋਲੋਂ ਨਾਮ ਦੀ ਦਾਤ ਲਈ, ਨਾਮ ਦਾ ਬੀਜ ਉਸ ਪਰਮਾਤਮਾ ਦੀ ਯਾਦ ਦਾ ਬੀਜ ਪਾਇਆ, ਕਹਿੰਦੇ ਸੱਜਣਾ ਹੁਣ ਸਮਾਂ ਆ ਗਿਆ ਹੈ, ਇਹ ਮਨੁੱਖ ਦਾ ਜਾਮਾ ਹੀ ਹੈ, ਇਹਦੇ ਉਸ ਆਖਰੀ ਸਾਹ ਇਹ ਸਰੀਰ ਛੱਡਣ ਤੋਂ ਪਹਿਲਾਂ ਉਹ ਸਮਾਂ ਆ, ਇਹਦੇ ਚ ਇੱਕ ਰੁੱਗ ਵੱਢ ਲਾ। ਕਹਿੰਦਾ ਪਾਪ ਇੱਕ ਵਾਰੀ ਉਸ ਪਰਮਾਤਮਾ ਦੇ ਦਰਸ਼ਨ ਕਰ ਲੈ, ਫਿਰ ਨਹੀਂ ਗੱਲਬਾਤ ਕੋਈ ਵੀ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ ਆਪਾਂ ਗੌਰੀ ਨਹੀਂ ਕੀਤੀ। ਸੁਖੀ ਕਹਿਣ ਲੱਗੇ, ਕਹਿੰਦੇ ਵਰ ਪਾਇਆ ਹਰ ਰਾਏ, ਉਹਨਾਂ ਨੇ ਵਰ ਪਾ ਲਿਆ। ਕਹਿੰਦੇ ਫਿਰ ਕਿਹਾ ਇਹ ਛਪੁੰਨੀ ਵਡ ਭਾਗਣੀ, ਕਹਿੰਦੇ ਵੱਡੀਆਂ ਭਾਗਾਂ ਵਾਲੀਆਂ ਉਹ ਔਰਤਾਂ, ਉਹ ਆਤਮਾ, ਉਹ ਸੁਰਤੀ ਜਿਹਨਾਂ ਦੀ ਇੱਛਾ ਪੂਰੀ ਹੋ ਗਈ ਹੈ। ਕਿਹੜੀ ਇੱਛਾ? ਸੁਣਿਓ, ਇੱਛਾ ਪੈਦਾ ਕਦੋਂ ਹੋਈ ਸੀਗੀ? ਐਵੇਂ ਨਾ ਭੁਲੇਖੇ ਜੇ ਪੈ ਜਾਓ, ਇੱਛਾ ਕਦੋਂ ਪੈਦਾ ਹੋਈ? ਜਿਸ ਦਿਨ ਇਹ ਆਤਮਾ ਉਸ ਪਰਮਾਤਮਾ ਤੋਂ ਜੁਦਾ ਹੋਈ, ਯੁੱਗ ਸ਼ੁਰੂ ਹੋਏ, ਇਸ ਆਤਮਾ ਦੇ ਅੰਦਰ ਇੱਕ ਪੈਦਾ ਹੋਈ ਇੱਛਾ ਕਿ ਪਰਮਾਤਮਾ ਵਿਛੋੜਤਾ ਹੀ ਮਿਲੇਗਾ ਕਦੋਂ। ਇਹ ਜਨਮਾਂ ਜਨਮਾਂ ਦੀ ਸੀਗੀ ਇੱਛਾ, ਅੱਜ ਪੂਰੀ ਹੋ ਗਈ, ਫਸਲ ਪੱਕ ਗਈ। ਫਿਰ ਕੀ ਕਹਿਣ ਲੱਗੇ? ਕਹਿੰਦੇ ਮਿਲ ਸਿਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਮਿਲ ਸਿਆਂ, ਕਿਹੜੀਆਂ ਸਿਆਂ? ਸਹੇਲੀਆਂ, ਕਿਹੜੀਆਂ ਸਹੇਲੀਆਂ? ਐਵੇਂ ਨਾ ਭੁਲੇਖੇ ਜੇ ਪੈ ਜਾਓ, ਇਹ 12 ਬੀਬੀਆਂ ਇਕੱਠੀਆਂ ਕਰ ਲਈਆਂ, 10-15 ਜਾਣੀਆਂ ਤੇ ਗੀਤ ਗਾਉਣ ਲੱਗੀਆਂ। ਸੱਜਣੋ, ਇੱਥੇ ਅੰਦਰ ਦੀ ਗੱਲ ਹੈ, ਜੋ ਬ੍ਰਹਿਮੰਡੇ ਸੂਈ ਪਿੰਡੇ ਤੁਹਾਡੇ ਸਰੀਰ ਦੇ ਅੰਦਰ ਹੀ ਆ। ਮਿਲ ਸਈਆਂ, ਤੁਹਾਡੇ ਅੰਦਰ ਜਿਹੜੀ ਸੁਰਤੀ ਹੈ, ਤੁਹਾਡਾ ਜਿਹੜਾ ਧਿਆਨ ਹੈ, ਉਹਦਾ ਤੁਹਾਡੇ ਅੰਦਰ ਦੇ ਵਿਕਾਰਾਂ ਨਾਲ, ਕਾਮ ਕ੍ਰੋਧ ਲੋਭ ਮੋਹੰਕਾਰ ਨਾਲ ਮਿਲਾਪ ਨਹੀਂ ਹੈ, ਅਗਿਆਨ ਇੰਦਰਾਂ ਨਾਲ ਮਿਲਾਪ ਨਹੀਂ ਹੈ। ਮਿਲ ਸਈਆਂ, ਸਾਰੇ ਇਕੱਠੇ ਹੋ ਗਏ, ਗਿਆਨ ਇੰਦਰੀਆਂ ਵੀ ਇਕੱਠੀਆਂ ਹੋ ਗਈਆਂ, ਤੇ ਕੀ ਕਰਨ ਲੱਗੀਆਂ? ਮਿਲ ਸਈਆਂ ਮੰਗਲ ਗਾਵਹੀ, ਮੰਗਲ ਦਾ ਭਾਵ ਹੈ ਉਸ ਪਰਮਾਤਮਾ ਦੇ ਨਾਲ ਮਿਲਾਪ ਤੋਂ ਬਾਅਦ ਜਿਹੜੇ ਗੀਤ ਗਾਈਦੇ ਆ ਨਾ, ਉਹ ਗੀਤ ਗਾਉਣ ਲੱਗ ਪਈਆਂ। ਮਿਲ ਸਈਆਂ ਮੰਗਲ ਗਾਵੇ ਗੀਤ ਗੋਬਿੰਦ ਅਲਾਏ, ਕਹਿੰਦੇ ਉਸ ਪਰਮਾਤਮਾ ਦੇ ਮਿਲਾਪ ਦੇ ਗੀਤ ਅਲਾਪਣ ਲੱਗ ਪਈਆਂ। ਕਹਿੰਦਾ ਭਾਵ ਉਹਨਾਂ ਦੇ ਅੰਦਰ 24 ਘੰਟੇ ਗੁਰਬਾਣੀ ਦੀ ਪ੍ਰਵਾਹ ਚੱਲਣ ਲੱਗ ਪਈ, ਪਰਮਾਤਮਾ ਦੀ ਵਿਚਾਰ ਚੱਲਣ ਲੱਗ ਪਈ, ਪਰਮਾਤਮਾ ਦਾ ਹੀ ਧਿਆਨ ਚੱਲਣ ਲੱਗ ਪਿਆ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ, ਹਰ ਜਿਹਾ ਅਵਰ ਨਾ ਦਿਸਈ। ਹੁਣ ਤੁਸੀਂ ਹਿਸਾਬ ਲਾਓ ਗੁਰੂ ਪਿਆਰੇ, ਮੈਂ ਤੈਨੂੰ ਗੱਲ ਦੱਸਾਂ, ਮੀਆਂ ਬੀਬੀ ਦਾ ਇੱਕ ਰਿਲੇਸ਼ਨ ਇੱਦਾਂ ਦਾ ਹੈ, ਇੱਦਾਂ ਦਾ ਰਿਲੇਸ਼ਨ ਹੈ, ਜਦੋਂ ਵਿਆਹ ਹੋ ਜਾਂਦਾ ਨਾ ਗੁਰੂ ਦੀ ਪਿਆਰੀ ਸਤ ਸੰਗਤ ਜੀਓ, ਕਿਸੇ ਦਾ ਹਸਬੈਂਡ ਦਾ ਰੰਗ ਮਾੜਾ ਜਿਹਾ ਸਾਂਵਲਾ ਸੀ, ਦੂਜੀ ਕੁੜੀ ਨੇ ਮਜ਼ਾਕ ਕੀਤਾ, ਉਹ ਅੱਗੋਂ ਕੀ ਕਹਿੰਦੀ? ਕਹਿੰਦੀ ਐਵੇਂ ਨਾ ਰੌਲਾ ਪਾਈ ਜਾ, ਮੇਰੇ ਘਰ ਵਰਗਾ ਤਾਂ ਸੋਹਣਾ ਹੀ ਕੋਈ ਨਹੀਂ। ਕਿਉਂ? ਕਿਉਂਕਿ ਸੰਬੰਧ ਜੁੜ ਗਿਆ, ਆਪਸ 'ਚ ਨਾਤਾ ਜੁੜ ਗਿਆ, ਵਿਆਹ ਹੋ ਗਿਆ। ਤੇ ਜਾਓ ਉਹ ਆਤਮਾ ਕਹਿੰਦੀ ਹਰ ਜਿਹਾ ਅਵਰ ਨਾ ਦਿਸਈ, ਕਹਿੰਦਾ ਉਹਨਾਂ ਨੂੰ ਉਸ ਪਰਮਾਤਮਾ ਵਰਗਾ ਕੋਈ ਹੋਰ ਦਿਸਦਾ ਹੀ ਨਹੀਂ। ਕੋਈ ਦੂਜਾ ਲਵੇ ਨਾ ਲਾਏ, ਲਵੇ ਕਿਹਨੂੰ ਕਹਿੰਦੇ? ਨੇੜੇ ਕਹਿੰਦੀਆਂ, ਉਹ ਕਹਿੰਦੀਆਂ ਦੂਜਾ ਤੇ ਕੋਈ ਨੇੜੇ ਤੇੜੇ ਵੀ ਹੈ ਨਹੀਂ ਉਹਦੇ, ਉਹ ਕਿਸੇ ਦੇ ਅੱਗੇ ਹੱਥ ਨਹੀਂ ਜੋੜਦੀਆਂ, ਕਿਸੇ ਦੇ ਕੋਲੋਂ ਭੀਖ ਨਹੀਂ ਮੰਗਦੀਆਂ, ਕਿਹਦੀ ਗੱਲੋਂ? ਕਹਿੰਦੀਆਂ ਮੇਰੇ ਖਸਮ ਵਰਗਾ ਤੇ ਕੋਈ ਹੈ ਹੀ ਨਹੀਂ, ਮੈਨੂੰ ਕੀ ਲੋੜ ਪਈ ਹੈ ਕਿਸੇ ਦੇ ਅੱਗੇ ਤਰਲੇ ਲੈਂਦੀਆਂ ਨਾ। ਫਿਰ ਕਹਿੰਦੇ ਹਲਤ ਪਲਤ ਸਵਾਰੀਆਂ ਨਿਚਲ ਦਿੱਤੀਆਂ ਨਾ ਜਾਏ, ਹਲਤ ਪਲਤ ਲੋਕ ਪਰਲੋਕ, ਕਹਿੰਦੇ ਉਹਨਾਂ ਦਾ ਲੋਕ ਤੇ ਪਰਲੋਕ ਪਰਮਾਤਮਾ ਸਵਾਰ ਦਿੰਦਾ ਹੈ। ਹਲਤ ਪਲਤ ਸਵਾਰੀਆਂ ਨਿਚਲ ਦਿੱਤੀਆਂ ਨਾ ਜਾਏ, ਜਾਏਦਾ ਪਾਫੇ ਜਗ੍ਹਾ, ਤੇ ਨਿਚਲ ਕਿਹਨੂੰ ਕਹਿੰਦੇ ਆ? ਟਿਕਾ। ਕਹਿੰਦੇ ਉਹਨਾਂ ਨੂੰ ਇੱਕ ਐਸੀ ਥਾਂ ਦਿੱਤੀ ਪਰਮਾਤਮਾ ਨੇ ਆਪਣੇ ਚਰਨਾਂ 'ਚ ਜਿਹੜੀਆਂ ਉੱਥੋਂ ਕਦੀ ਹਿੱਲ ਹੀ ਨਹੀਂ ਸਕਦੀਆਂ। ਦੱਸੋ ਜੀ, ਆਪਾਂ ਨੇ ਗੌਰ ਕੀਤੀ ਜੀ? ਅੱਗੇ ਕੀ ਕਹਿਣ ਲੱਗੇ ਗੁਰੂ ਸਾਹਿਬਾਂ? ਸੰਸਾਰ ਸਾਗਰ ਤੇ ਰੱਖੀਆਂ ਬਹੁ ਉਹਨਾਂ ਜਨਮੇ ਧਾਏ। ਕਹਿੰਦਾ ਉਹਨਾਂ ਨੂੰ ਸੰਸਾਰ ਤੇ ਸਾਗਰ ਤੇ ਰੱਖਿਆ ਕਰ ਲਈ, ਕਹਿੰਦਾ ਭਾਵ ਉਹਨਾਂ ਨੂੰ ਇਹੋ ਜਿਹਾ ਆਪਣੇ ਕੋਲ ਰੱਖ ਲਿਆ ਹੈ ਕਿ ਉਹਨਾਂ ਨੂੰ ਹੁਣ ਸੰਸਾਰ ਦੀ ਮੋਹ ਮਾਇਆ ਦੀ ਅੱਗ 'ਚ ਸੜਨ ਦੀ ਲੋੜ ਨਹੀਂ ਹੈ। ਤੇ ਕੀ ਕਹਿਣ ਲੱਗੇ? ਬਹੁ ਉਹਨਾਂ ਜਨਮੇ ਧਾਏ। ਕਹਿੰਦੇ ਜਿਹਨਾਂ ਦੇ ਅੰਦਰ ਉਹ ਪਰਮਾਤਮਾ, ਉਹ ਖਸਮ ਪ੍ਰਗਟ ਹੋ ਗਿਆ ਹੈ, ਉਹ ਦੁਬਾਰਾ ਕਦੀ ਕਿਸੇ ਜਨਮ 'ਚ ਨਹੀਂ ਆਉਂਦੀਆਂ। ਠੀਕ ਹੈ ਜੀ। ਫਿਰ ਪਾਤਸ਼ਾਹ ਕੀ ਕਹਿਣ ਲੱਗੇ? ਕਹਿਣ ਲੱਗੇ, ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਕਹਿੰਦੇ ਜ਼ਬਾਨ ਸਾਡੀ ਇੱਕੋ ਹੀ ਹੈ, ਜੇਵਾ ਇੱਕੋ ਹੀ ਹੈ, ਪਰ ਪਰਮਾਤਮਾ ਤੇਰੇ ਦੇ ਗੁਣ ਹੀ ਬੜੇ ਹੈ। ਕਿਹਨੇ ਵੇਖਿਆ ਜੀ? ਜਿਹਦੇ ਅੰਦਰ ਕੰਤ ਪ੍ਰਗਟ ਹੋਇਆ, ਜਿਹਦੀ ਫਸਲ ਪੱਕ ਗਈ ਹੈ, ਜਿੱਦਣ ਬੀਜੀ ਸੀ ਨਾ ਜੀ, ਜਿੱਦਣ ਬੀਜੀ ਸੀ ਉਦਣ ਇੱਕ ਕੁਇੰਟਲ ਬੋਰੀ ਇੱਕ ਕਿੱਲੇ 'ਚ ਖਿਲਾਰੀ, ਇੱਕ ਕੁਇੰਟਲ, ਇੱਕ ਕੁਇੰਟਲ ਵੀ ਨਹੀਂ ਹੁੰਦੀ, ਉਹਦਾ 40 ਕਿਲੋ ਹੀ ਹੁੰਦੀ। ਤੁਸੀਂ ਇੱਕ ਕੁਇੰਟਲ ਲੈ ਕੇ ਚਲੋ, ਇੱਕ ਕੁਇੰਟਲ ਕਣਕ ਦੀ ਇੱਕ ਕਿੱਲੇ 'ਚ ਖਿਲਾਰੀ, ਅਤੇ ਜਿੱਦਣ ਵੱਢੀ ਉਦਣ 20-22 ਬੋਰੀਆਂ। ਦੱਸੋ ਜੀ, ਹੈ ਉਹਨੂੰ ਹੈ ਕਿਸੇ ਚੀਜ਼ ਦੀ ਲੋੜ ਜੀ? ਉਹਨੂੰ ਤੇ ਗੁਰੂ ਸਾਹਿਬ ਕੀ ਕਹਿੰਦੇ? ਉਹ ਕਹਿੰਦਾ ਧਾਨਿਆ ਪਰਮਾਤਮਾ ਤੂੰ। ਉਹ ਗੁਣ ਗਾਉਂਦਾ ਹੈ ਕਿ ਬੋਰੀ ਦੇ ਇੱਕ ਖਿਲਾਰੀ ਸੀਗੀ, 22 ਬੋਰੀਆਂ ਨਿਕਲੀਆਂ, ਧਾਨਿਆ ਪਰਮਾਤਮਾ ਤੂੰ, ਧਾਨਿਆ ਪਰਮਾਤਮਾ ਤੂੰ। ਉਹ ਭਾਈ ਇੱਕ ਉਹਦੇ ਪਰਮਾਤਮਾ ਦੀ ਯਾਦ ਦਾ ਬੀਜ ਪਾਇਆ ਸੀ, ਤੇ ਜਦੋਂ ਅੰਦਰੋਂ ਪਰਮਾਤਮਾ ਪ੍ਰਗਟ ਹੁੰਦਾ ਹੈ, ਅੰਦਰੋਂ ਇੰਨੇ ਗੁਣ, ਇੰਨਾ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਕਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜੇ ਰੱਬ ਦਾ ਪਿਆਰਾ ਕਿਤੇ ਕਿਤਾਬਾਂ ਲਿਖਣ ਲੱਗ ਪਏ, ਗ੍ਰੰਥ ਲਿਖਣ ਲੱਗ ਪਏ, ਛੋਟੇ ਪੈ ਜਾਂਦੇ। ਕਦੀ ਵਿਚਾਰ ਕਰਕੇ ਦੇਖਿਓ, ਇੱਕ ਓਂਕਾਰ, ਇੱਕ ਓਂਕਾਰ, ਇੱਕ ਹੀ ਹੈ ਨਾ ਜੀ, ਇੱਕ ਓਂਕਾਰ। ਇੱਕ ਓਂਕਾਰ ਨੂੰ ਖੋਲਣ ਲਈ 1430 ਅੰਗ ਲਿਖੇ ਆ ਗੁਰੂ ਸਾਹਿਬਾਂ ਨੇ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅਜੇ ਵੀ ਭੁਲੇਖਾ ਹੈ, ਅਜੇ ਪਤਾ ਨਹੀਂ ਕਿੰਨੀ ਬਾਣੀ ਬਾਹਰ ਪਈ ਹੈ। ਵਿਚਾਰ ਕਰਨਾ, ਕਬੀਰ ਦੀ ਬਾਣੀ ਪਤਾ ਨਹੀਂ ਕਿੰਨੀ ਬਾਹਰ ਪਈ ਹੈ। ਵਿਚਾਰ ਕਰਿਓ ਜਿਹੜਾ ਕਦੀ ਇਹਨਾਂ ਗੱਲਾਂ ਨੂੰ, ਮੈਂ ਵਿਚਾਰ ਨਹੀਂ ਕੀਤੀ। ਸੋ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿਣ ਲੱਗੇ, ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਕਹਿੰਦੇ ਉਹ ਦੁਨੀਆਂ ਵਾਲਿਓ, ਮੇਰੀ ਗੱਲ ਸੁਣ ਲਓ, ਮੈਂ ਆਪਣੇ ਅੰਦਰੋਂ ਕੰਤ ਨੂੰ ਪ੍ਰਗਟ ਕਰ ਲਿਆ, ਜ਼ਬਾਨ ਸਾਡੀ ਇੱਕ ਆ, ਉਹਦੇ ਗੁਣ ਬਹੁਤ ਜ਼ਿਆਦਾ ਨੇ। ਅਤੇ ਕਿਸੇ ਨੇ ਕੀ ਕਿਹਾ? ਕਹਿੰਦਾ ਜੇ ਜ਼ਿਆਦਾ ਗੁਣ ਨੇ, ਜ਼ਬਾਨ ਇੱਕ ਹੈ, ਤਾਂ ਫਿਰ ਅਸੀਂ ਉਹਦੇ ਗੁਣ ਕਿੱਦਾਂ ਗਾਵਾਂ? ਸਾਡੇ ਕਿਤੇ ਪ੍ਰਗਟ ਕਿਵੇਂ ਹੋਊ? ਸਾਨੂੰ ਕਿੱਦਾਂ ਮਿਲਾਪ ਹੋਊ? ਅਤੇ ਬੜੇ ਪਿਆਰ ਨਾਲ ਕਹਿਣ ਲੱਗੇ, ਤਰੇ ਨਾਨਕ ਚਰਨੀ ਪਾਏ। ਕਹਿੰਦਾ ਬਸ ਤੁਸੀਂ ਗੁਣ ਕੀ ਗਾਉਣੇ, ਇੱਕ ਕੰਮ ਕਰ ਲਓ, ਉਸ ਪਰਮਾਤਮਾ ਦੀ ਚਰਨੀ ਪੈ ਜਾਓ, ਇਹਦਾ ਮਤਲਬ ਢਹਿ ਢੇਰੀ ਹੋਵੋ, ਆਪਣੇ ਮਨ 'ਚ ਖਿਆਲ ਪੈਦਾ ਕਰ ਦਿਓ ਕਿ ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ ਪਰਮਾਤਮਾ, ਜੋ ਤੂੰ ਕਰਨਾ ਉਹੀ ਚੰਗਾ, ਬਾਕੀ ਸਭ ਝੂਠ ਹੈ, ਬਾਕੀ ਸਭ ਝੂਠ ਆ। ਆਹ ਬਿਰਤੀ ਬਣਾ ਲਓ, ਅਸੀਂ ਬਣਾਈ ਨਹੀਂ, ਸਾਨੂੰ ਲੋੜ ਨਹੀਂ ਪਈ। ਆਓ ਆਪਾਂ ਗੁਣ ਗਿਆਨ ਕਰਕੇ ਦੇਖੀਏ, ਆਪਾਂ ਵੀ ਕਿਤੇ ਉਹਦੀ ਯਾਦ ਦਾ ਬੀਜ ਪਾ ਲਈਏ। ਉਹ ਆ ਕਰੋ, ਉਹ ਆ ਕਰੋ, ਉਹ ਆ ਕਰੋ, ਉਹ ਆ ਕਰੋ, ਉਹ ਆ, ਉਹ ਆ ਗੁਰੂ, ਉਹ ਆ ਗੁਰੂ, ਉਹ ਆ ਗੁਰੂ, ਉਹ ਆ ਗੁਰੂ, ਸਭ ਦੀ ਆਵਾਜ਼ ਆਉਣੀ ਚਾਹੀਦੀ ਹੈ। ਉਹ ਆ ਗੁਰੂ, 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 ਉਹ ਆ, ਉਹ ਆ ਗੁਰੂ, ਉਹ ਆ, ਉਹ ਆ ਗੁਰੂ, ਉਹ ਆ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਸੁਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਜਿੱਦਾਂ ਹੀ ਉਹ ਅਕਾਲ ਪੁਰਖ ਪਰਮਾਤਮਾ ਪ੍ਰਗਟ ਹੁੰਦਾ ਹੈ ਤੇ ਆਪ ਜੀ ਗੁਰਬਾਣੀ ਚ ਪੜ੍ਹ ਕੇ ਦੇਖਿਓ 460 ਅੰਗ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਨਸ ਵੰਜੋ ਕੱਲ ਵੇਖੋ ਕਰਤਾ ਘਰ ਆਇਆ ਦੱਸੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਸ ਵੰਜੋ ਕੱਲ ਵੇਖੋ, ਕੱਲ ਵੇਖੋ ਕਿਹਨੂੰ ਕਹਿੰਦੇ? ਪਾਪੋ, ਅੰਦਰ ਪਾਪ ਬੜੇ ਬੈਠੇ ਸੀ, ਅੰਦਰ ਪਾਪ ਬੜੇ ਬੈਠੇ ਸੀ। ਹੁਣ ਤੁਹਾਡਾ ਕੋਈ ਯਾਰ ਦੋਸਤ, ਕੋਈ ਭਲਵਾਨ, ਕੋਈ ਤਗੜਾ ਬੰਦਾ ਤੇ ਤੁਹਾਨੂੰ ਕੋਈ 4-5 ਜਾਣੇ ਧਮਕਾਉਣ ਵਾਲੇ ਬੈਠੇ ਹੋਣ ਘਰ ਚ, ਤੇ ਤੁਸੀਂ ਅੰਦਰ ਜਾ ਕੇ ਕੀ ਕਹਿੰਦੇ ਹੋ? ਕਹਿੰਦੇ ਭਾਈ ਸੱਜਣੋ, ਜਿੰਨਾ ਕੁ ਤੁਹਾਡਾ ਰੂਪ ਚੱਲਣਾ ਸੀ ਚੱਲ ਲਿਆ ਜੇ, ਹੁਣ ਭੱਜੋ ਤੇ ਚੰਗਾ ਜੇ। ਕਹਿੰਦੇ ਕਿਉਂ? ਕਹਿੰਦੇ ਉਹ ਦੇਖੋ ਮੇਰਾ ਮਿੱਤਰਕਾਰ ਆ ਗਿਆ, ਲਾਇਓ ਯੋਰ ਤਾਕਤ ਲੱਗੀ ਤੇ ਖਲੋਇਓ ਪੁੱਤੇ ਪੁੱਤੋਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਹਿੰਦੇ ਨਸ ਵਜੋ ਕੱਲ ਵੇਖੋ ਕਰਤਾ ਘਰ ਆਇਆ। ਕਹਿੰਦੇ ਜਿੰਨੇ ਮੈਨੂੰ ਬਣਾਇਆ ਨਾ, ਜਿਹਨੇ ਮੈਨੂੰ ਸੰਸਾਰ ਤੇ ਭੇਜਿਆ ਇਹ, ਕਹਿੰਦੇ ਆਹੋ, ਕਹਿੰਦੇ ਮੇਰੇ ਉਹ ਘਰ ਦੇ ਦਸਵੰਦ ਦੁਆਰ ਦੇ ਅੰਦਰ ਆਪ ਹੀ ਆ ਗਿਆ ਏ। ਆ ਜਿੰਨੇ ਪਾਪ, ਜਿੰਨਾ ਤੁਸੀਂ ਮੈਨੂੰ ਤੰਗ ਕਰ ਮਰੇ ਸੀ, ਜਾਓ ਭੱਜੋ ਇੱਥੋਂ, ਕੋਈ ਖਲੋਇਓ ਨਾਲ ਨਹੀਂ ਤੇ ਵੇਖਿਓ ਫਿਰ ਕੀ ਹਾਲ ਹੁੰਦਾ ਜੀ। ਤੁਸੀਂ ਕਦੇ ਕਿਹਾ ਜੀ ਕਿਸੇ ਨੂੰ ਤੇ ਭੱਜੋ ਇੱਥੋਂ? ਕਿਹੜੀ ਗੱਲੋਂ? ਕਿਉਂਕਿ ਕਰਤਾ ਨਹੀਂ ਨਾ ਆਇਆ ਕਰ। ਫਿਰ ਕੀ ਕਹਿਣ ਲੱਗੇ? ਕਹਿਣ ਲੱਗੇ ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟ ਆਇਆ। ਦੂਤੈ ਦੂਤ ਪਾਪ ਦਹਿਣ ਦਹਿਣ ਕੀ ਸੜ ਗਏ। ਕਹਿੰਦਾ ਜਿੰਨੇ ਕੁ ਪਾਪ ਸੀ, ਸੌਖੀ ਜੀ ਗੱਲ ਬੜੀ ਪਿਆਰੀ ਜੀ, ਜੇ ਤੁਸੀਂ ਬਣਾਉਂਦੇ ਹੋ ਕੋਈ 2-4 ਚੀਜ਼ਾਂ ਚੰਗੀਆਂ ਲੈ ਆਈਏ ਤਾਂ ਆਪਾਂ ਕਹਿੰਦੇ ਗੁਆਂਢੀ ਸੜੀ ਗਏ। ਹੁਣ ਉੱਥੇ ਉਹ ਗੁਆਂਢੀ ਨਾ ਲਿਓ ਤੁਸੀਂ। ਕਹਿੰਦਾ ਗੁਆਂਢੀ ਸੜੀ ਗਏ, ਰਿਸ਼ਤੇਦਾਰ ਸੜੀ ਗਏ। ਆਪਾਂ ਇਹ ਲੈਂਗੁਏਜ ਵਰਤਦੇ ਨਾ, ਇੱਥੇ ਗੁਰੂ ਜੀ ਨੇ ਲੈਂਗੁਏਜ ਵਰਤੀ ਹੈ ਕੀ? ਕਹਿੰਦਾ ਜਿੰਨੇ ਪਾਪ ਸੀ, ਜਿੰਨੇ ਮਾੜੇ ਕਰਮ ਸੀ, ਜਿੰਨੀਆਂ ਅੰਦਰ ਮਾੜੇ ਵਿਚਾਰ ਸੀ, ਸਾਰੇ ਸੜਬਲ ਕੇ ਕੋਲੇ ਹੋ ਗਏ। ਕਹਿੰਦਾ ਕਿਉਂ? ਕਹਿੰਦਾ ਗੋਬਿੰਦ ਪ੍ਰਗਟਾਇਆ, ਜਿਵੇਂ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਸਾਰੇ ਸੜ ਗਏ। ਹੁਣ ਸੜਕੇ ਦਾ ਮਤਲਬ ਪਤਾ ਕੀ ਹੁੰਦਾ ਜੀ? ਅਸਲ 'ਚ ਮਤਲਬ ਇਹ ਹੁੰਦਾ ਕਿ ਉਹਨਾਂ ਕੋਲ ਸਾਡਾ ਇਹ ਸੁੱਖ ਸਹਿਣ ਨਹੀਂ ਹੋਣ ਡਿਆ, ਕਰ ਕੁਛ ਨਹੀਂ ਸਕਦੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਤਾਂ ਕਮਜ਼ੋਰ ਹਾਂ, ਉਹਨੂੰ ਸੜਨਾ ਕਹਿੰਦੇ ਆ। ਠੀਕ ਹੈ ਜੀ। ਹੁਣ ਇੱਕ ਬੰਦਾ ਅਮੀਰ ਹੈ, ਤੁਸੀਂ ਸਫਾਰੀ ਲੈ ਕੇ ਆਏ ਹੋ, ਕਹੋ ਉਹ ਸੜਨ ਰਿਹਾ ਹੈ, ਉਹ ਕੱਲ੍ਹ ਫੋਰਚੂਨਰ ਲੈ ਆਇਆ, ਕੀ ਕਹੋਗੇ? ਕੀ ਕਹੋਗੇ? ਸੜਨ ਰਿਹਾ? ਨਹੀਂ 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 ਨਹੀਂ, ਉਹਦੀ ਪਹੁੰਚ ਨਹੀਂ ਹੈ ਸਫਾਰੀ ਲੈਣ ਦੀ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਮੇਰੇ ਵਿਕਾਰਾਂ ਕੋਲੋਂ ਪਹੁੰਚ ਨਹੀਂ, ਮੇਰਾ ਕੁਝ ਵਿਗਾੜਨ ਦਾ ਹੁਣ, ਕਿਉਂਕਿ ਪਰਮਾਤਮਾ ਪ੍ਰਗਟ ਹੋ ਗਿਆ ਅੰਦਰ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਫਲਗੁਣ ਨਿੱਤ ਸਲਾਈ ਹੈ, ਜਿਸਨੂੰ ਤਿਲ ਨਾ ਤਮਾਏ। ਕਹਿੰਦੇ ਭਾਈ ਫਲਗੁਣ, ਵਿਸਾਖ ਦਾ ਮਹੀਨਾ ਸੀ, ਹੁਣ ਕਣਕ ਵੱਢਣੀ ਸੀ, ਤਾਂ ਮਨੁੱਖ ਦਾ ਜਾਮਾ ਫਲਗੁਣ ਮਹੀਨੇ ਵਰਗਾ ਹੀ, ਇਹਦੇ ਵਿੱਚ ਹੀ ਉਸ ਪਰਮਾਤਮਾ ਨੂੰ ਸਲਾਹ ਲਾਇਆ। ਕਹਿੰਦਾ ਕਿਹਨੂੰ? ਕਹਿੰਦਾ ਜਿਸ ਨੂੰ ਤਿਲ ਨਾ ਤਮਾ, ਜਿਹਨੂੰ ਆਪਣੇ ਵਡਿਆਈ ਦੀ ਕੋਈ ਤਮਾ ਹੀ ਨਹੀਂ ਹੈ, ਕੋਈ ਖਿੱਚ ਹੀ ਨਹੀਂ ਹੈ ਮੇਰੀ ਕੋਈ ਵਡਿਆਈ ਕਰੇ। ਕਹਿੰਦਾ ਉਹ ਤਾਂ ਇੱਦਾਂ ਦਾ ਹੀ, ਜਿਹਨੂੰ ਤਮਾ ਹੋਵੇ ਨਾ ਕਿ ਮੇਰੀ ਵਡਿਆਈ ਕਰੇ, ਉਹਨੂੰ ਚਾਹੀਦੀ ਇੰਨੀ ਕਰੇ। ਕਹਿੰਦਾ ਹੁਣ ਤਮਾ ਕੋ ਨਹੀਂ, ਤੂੰ ਥੋੜ੍ਹੀ ਜਿਹੀ ਕਰ ਲਾ, ਉਹਨੇ ਪ੍ਰਗਟ ਹੋ ਜਾਣਾ। ਸੋ ਭਾਈ ਵੱਡਿਆਂ ਭਾਗਾਂ ਵਾਲੇ ਉਹ ਸਮਾਂ ਹੋ ਗਿਆ। ਦੇਖੋ ਮਹੀਨਾ ਲੱਗਿਆ, ਪਤਾ ਹੀ ਤੁਹਾਨੂੰ, ਘੰਟਾ ਹੋ ਗਿਆ ਜੀ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ, ਗੁਰੂ ਦਾ ਪੱਲਾ ਪਕੜੋ, ਗੁਰੂ ਪਿਆਰੂ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।